ਇੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਨਣ ਦਾ ਇਹ ਸੁਭਾਗ ਪ੍ਰਾਪਤ ਹੋਇਆ। ਧੁਰਕੀ ਬਾਣੀ ਦਾ ਉਵਚ ਹੈ, ਸਤ ਸੰਗਤ ਕੈਸੀ ਜਾਣੀ ਹੈ। ਨਾਲ ਹੀ ਮਹਾਰਾਜ ਉਪਦੇਸ਼ ਦਿੰਦੇ ਨੇ ਉੱਤਰ ਵਿੱਚ, ਜਿੱਥੇ ਏਕੋ ਨਾਮ ਵਿਖਾਣੀ ਹੈ। ਪਹਿਲੀ ਪੰਕਤੀ ਚ ਸਵਾਲ ਹੈ, ਨਾਲ ਹੀ ਜਵਾਬ ਹੈ। ਉਹ ਕਿਹੋ ਜਿਹੀ ਸਤਸੰਗਤ ਹੋਵੇ? ਅੱਜ ਵੀ ਥਾਵਾਂ ਥਾਵਾਂ ਤੇ ਡੇਰੇ ਖੁੱਲ ਗਏ, ਦੁਕਾਨਾਂ ਬਣ ਗਈਆਂ, ਸੰਗਤ ਦਾ ਤਾਂ ਇਕੱਠ ਬਹੁਤ ਹੁੰਦਾ, ਲੱਖਾਂ ਦੀ ਤਾਦਾਦ ਦੇ ਵਿੱਚ ਗਿਣਤੀ ਜੁੜਦੀ ਹੈ। ਪਰ ਉੱਥੇ ਕੇਵਲ ਆਪਣੇ ਹੀ ਜੀਵਨ ਨੂੰ ਉੱਚਿਆ ਕਰਨ ਵਾਸਤੇ, ਆਪਣੀ ਪ੍ਰਭਤਾ ਵਾਸਤੇ ਜਾਂ ਵਡਿਆਈ ਵਾਸਤੇ ਤਾਂ ਉਹ ਸੰਗਤ ਹੋ ਸਕਦੀ ਹੈ, ਪਰ ਉਹ ਸਤ ਸੰਗਤ ਨਹੀਂ ਹੋ ਸਕਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪੱਕੀ ਮੋਹਰ ਲਗਾ ਦਿੱਤੀ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ। ਕੇਵਲ ਪਰਮੇਸ਼ਰ ਵੱਲੋਂ ਇੱਕੋ ਹੀ ਹੁਕਮ ਇਹੀ ਹੈ ਕਿ ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਦੇ ਗੁਣਾਂ ਨੂੰ ਕਥਨ ਕਰਨਾ। ਇਹ ਸਾਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਿੱਠੀ ਦਾਤ ਦਿੱਤੀ ਹੈ। ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਜਿੱਥੇ ਮਹਾਰਾਜ ਆਪ ਸੁਭਾਏਮਾਨ ਹੋਣ, ਉੱਥੇ ਸਤਸੰਗਤ ਹੈ। ਜੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਤੇ ਉਹ ਸਤਸੰਗਤ ਨਹੀਂ। ਵਿਦਵਾਨਾਂ ਨੇ ਹੀ ਇਸ ਸੰਗਤ ਨੂੰ ਚਾਰ ਹਿੱਸਿਆਂ ਵਿੱਚ ਰੱਖਿਆ ਹੈ। ਕਹਿੰਦੇ ਇੱਕ ਤਾਂ ਸੰਗਤ ਹੋ ਸਕਦੀ ਹੈ ਦੋਨਾਂ ਦੇ ਮਿਲਾਪ ਤੋਂ। ਕੋਈ ਸਫ਼ਰ ਕਰਦਾ, ਕੋਈ ਤੁਰਿਆ ਜਾਂਦਾ, ਉਹ ਵੀ ਸੰਗਤ ਹੈ। ਪਰ ਉਸ ਦੇ ਵਿੱਚ ਜੀਵਨ ਦੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ, ਪਰਮਾਰਥ ਦੀ ਗੱਲ ਕਿਤੇ ਹੀ ਕੋਈ ਵਿਰਲਾ ਹੀ ਕਰੇਗਾ। ਕੋਈ ਗੁਰੂ ਦੇ ਸ਼ਬਦ ਦੀ ਵਿਚਾਰ ਤੁਰਿਆ ਜਾਂਦਾ ਵੀ ਕੋਈ ਵਿਰਲਾ ਹੀ ਕਰੇਗਾ, ਪਰ ਉਹ ਸਤਸੰਗਤ ਨਹੀਂ। ਭਲੇ ਪੁਰਸ਼ ਦੀ ਸੰਗਤ ਹੋ ਜਾਵੇ, ਕਬੀਰ ਸਾਧੂ ਕੀ ਸੰਗਤ ਕਰੋ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਸੰਗਤ ਕਰਨੀ ਹੈ ਸਾਧੂ ਦੀ ਕਰੋ। ਕਿਉਂ? ਕਿਉਂਕਿ ਉੱਥੇ ਕੇਵਲ ਨਾਮ ਦੀ ਗੱਲ ਹੋਣੀ ਹੈ। ਸਾਧੂ ਨੇ ਕਹਿਣਾ ਨਾਮ ਸਿਮਰਨ ਕਰਿਆ ਕਰ, ਸੰਗਤ ਦੀ ਸੇਵਾ ਕਰਿਆ ਕਰ, ਜੋੜੇ ਝਾੜਿਆ ਕਰ, ਊਠ ਤੋਂ ਬੈਠ ਤੋਂ ਸੋਵਤ ਧਿਆਈਏ, ਇਸ ਅਵਸਥਾ ਨੂੰ ਬਣਾ। ਦੂਸਰੀ ਕਹਿੰਦੇ ਕੁਸੰਗਤ ਹੈ ਜਿਹੜੀ ਖੋਟੀ ਸੰਗਤ ਹੋ ਜਾਣੀ, ਮਾੜੇ ਪੁਰਸ਼ ਦਾ ਸੰਗ ਹੋ ਜਾਣਾ। ਉਸਨੇ ਇਹੀ ਕਹਿਣਾ ਆ ਜਾ ਇੱਥੇ ਜੂਆ ਖੇਡ ਲਾ, ਸ਼ਰਾਬ ਪੀ ਲਾ, ਜਾਂ ਚੋਰੀ ਕਰਨੀ ਸਿਖਾ ਦੇਗਾ। ਇਹੋ ਜਿਹੀ ਦੁਰਾਚਾਰੀ ਆ ਜਿਹੜਾ ਆਪਣਾ ਕਰੈਕਟਰ ਡਾਊਨ ਕਰ ਦੇਵੇ। ਵੱਡਿਆਂ ਦੀ ਬਣਾਈ ਹੋਈ ਚਿੱਟੀ ਪੱਗ ਦੀ ਲਾਜ ਨੂੰ ਦਾਗ ਲਗਾ ਜਾਵੇ, ਕਹਿੰਦੇ ਉਹ ਕੁਸੰਗਤ ਹੈ। ਤੀਸਰੀ ਸਾਧ ਸੰਗਤ ਹੈ, ਜੋ ਭਲੇ ਪੁਰਸ਼ਾਂ ਦੀ ਸੰਗਤ ਹੋ ਜਾਣ ਦੇ ਨਾਲ ਆਪਣਾ ਜੀਵਨ ਉੱਚਾ ਹੁੰਦਾ, ਜੀਵਨ ਦੀ ਸੇਧ ਮਿਲਦੀ ਹੈ, ਪਰਮਾਰਥ ਦੇ ਰਸਤੇ ਉੱਤੇ ਤੁਰਨ ਦਾ ਸੁਭਾਗ ਮਿਲਦਾ। ਔਰ ਕੋਈ ਭਲਾ ਪੁਰਸ਼ ਬਚਨ ਕਹਿ ਦੇਵੇ ਤੇ ਸਤਸੰਗਤ ਕਰਿਆ ਕਰ ਤੇ ਗੁਰੂ ਦੀ ਸੰਗਤ ਵਿੱਚ ਆਉਣ ਦਾ ਸੁਭਾਗ ਮਿਲ ਜਾਵੇ, ਕਥਾ ਕੀਰਤਨ ਸੁਣਨ ਵਾਸਤੇ ਮਿਲ ਜਾਵੇ, ਇਹ ਸਾਧੂਆਂ ਦੇ ਪਾਸੋਂ ਮਿਲਦਾ। ਇਹ ਚੌਥੀ ਸਤਸੰਗਤ ਹੈ ਜਿਸ ਨੂੰ ਕਰਨ ਵਾਸਤੇ ਅੱਜ ਸਾਨੂੰ ਸੁਭਾਗ ਮਿਲਿਆ ਹੈ। ਇਹ ਵਡਿਆਈ, ਇਹ ਦਾਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਡੇ ਗਰੀਬੜਾਂ ਦੇ ਝੋਲਿਆਂ ਵਿੱਚ ਪਾਈ ਹੈ। ਗਰੀਬ ਨਿਵਾਜ ਰਹਿਮਤ ਕਰਨ, ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਉਤਾਰਦੇ ਹੋਏ ਜਗਨਨਾਥਪੁਰੀ ਤੋਂ ਅੱਗੇ ਵਧੇ ਤੇ ਕਲਯੁਗ ਦੇ ਨਾਲ ਮਿਲਾਪ ਹੋਇਆ। ਕਲਯੁਗ ਨੇ ਦੱਸਿਆ, ਮਹਾਰਾਜ ਇਹ ਸਮਾਂ ਪਰਮੇਸ਼ਰ ਨੇ ਮੈਨੂੰ ਹੁਕਮ ਕਰਕੇ ਭੇਜਿਆ ਸੀ, ਔਰ ਇਸ ਸਮੇਂ ਦੇ ਵਿੱਚ ਜਿਹੜਾ ਮੇਰਾ ਵਰਤਾਰ ਹੈ, ਮੇਰੀ ਫੌਜ ਹੈ, ਉਹ ਵੱਡੇ ਵੱਡੇ ਆਕੀ ਕਿਲਿਆਂ ਨੂੰ ਢਾ ਲੈਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਅੰਦਰ ਬੈਠੇ ਨੇ ਪੰਜ, ਇਸ ਦੇਹੀ ਅੰਦਰ ਪੰਜ ਚੋਰ ਬਸੀ ਅਲੇਹੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰ। ਜੀਵ ਧਾਹਾਂ ਮਾਰਦਾ ਕਿ ਮੈਂ ਦੁਖੀ ਹਾਂ ਪਰ ਸੁਣਦਾ ਕੋਈ ਨਹੀਂ। ਦੁਖੀ ਕਿਸ ਗੱਲੋਂ ਆ? ਅਸਲ ਵਿੱਚ ਜਿਹੜੇ ਅੰਦਰ ਚੋਰ ਬੈਠੇ ਨੇ ਤੇਰੇ ਦੈਵੀ ਗੁਣਾਂ ਨੂੰ, ਅੰਮ੍ਰਿਤ ਦੇ ਸਮਾਨ ਜਿਹੜੇ ਸਨ, ਸਤ ਸੰਤੋਖ ਦਇਆ ਧਰਮ ਵਿਚਾਰ, ਕਿਧਰੋਂ ਵੀ ਸੰਸਾਰ ਵਿੱਚੋਂ ਪ੍ਰਾਪਤ ਨਹੀਂ ਹੁੰਦੇ, ਚਾਹੇ ਦੁਨੀਆਂ ਦੀ ਕੁੱਲ ਦੌਲਤ ਲਗਾ ਦਿੱਤੀ ਜਾਵੇ, ਇਹ ਤੇਰੇ ਅੰਦਰੋਂ ਅੰਦਰ ਇਹ ਖਾਈ ਜਾਂਦੇ ਨੇ ਰੋਜ਼ਾਨਾ ਦੀ। ਇਸ ਵਾਸਤੇ ਇਹ ਚੋਰ ਵੀ ਕਹੇ ਨੇ ਔਰ ਸੂਰਮੇ ਵੀ ਕਹੇ ਨੇ। ਇਹਨਾਂ ਦਾ ਮੁਕਾਬਲਾ ਕਰਨ ਵਾਸਤੇ, ਸਾਹਮਣਾ ਕਰਨ ਵਾਸਤੇ ਕੋਈ ਬਲੀ ਪੁਰਸ਼ ਹੀ ਹੋਵੇਗਾ ਤੇ ਮਾਰ ਸਕਦਾ ਹੈ। ਕਲਯੁਗ ਨੇ ਕਿਹਾ ਕਿ ਮਹਾਰਾਜ ਵੱਡੇ ਵੱਡੇ ਆਕੀ ਕਿਲੇ ਢਾ ਦਿੱਤੇ, ਨਿੱਕੇ ਮੋਟੇ ਦੀ ਤਾਂ ਗੱਲ ਹੀ ਕੋਈ ਨਹੀਂ, ਉਹ ਤਾਂ ਮੈਂ ਐਵੇਂ ਹੀ ਉਸ ਨੂੰ ਮਾਜ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀਆਂ ਕਰਦਾ, ਮਹਾਰਾਜ ਮੇਰੇ ਤੋਂ ਭੇਟਾ ਲਵੋ, ਮੈਨੂੰ ਕਿਰਤਾਰਥ ਕਰੋ। ਮਹਾਰਾਜ ਕਹਿੰਦੇ ਕਲਯੁਗ ਜੇ ਭੇਟਾ ਦੇਣੀ ਹੈ ਤੇ ਫਿਰ ਇੱਕ ਬਚਨ ਦੇ ਕੇ ਜਿੱਥੇ ਸਾਡੇ ਗੁਰਸਿੱਖ ਸਾਡੇ ਬਚਨਾਂ ਦੀ ਪਾਲਣਾ ਕਰਨ ਵਾਲੇ ਹੋਣ, ਨਾਮਦਾਨ ਇਸ਼ਨਾਨ ਕਰਨ ਵਾਲੇ ਹੋਣ, ਉਹਨਾਂ ਦੇ ਉੱਪਰ ਤੂੰ ਜਾ ਕੇ ਪ੍ਰਭਾਵ ਨਾ ਪਾਵੇ, ਤੇਰੀ ਸੈਨਾ ਉਹਨਾਂ ਤੇ ਨਾ ਜਾਵੇ, ਉਹਨਾਂ ਨੂੰ ਦੁਖੀ ਨਾ ਕਰੇ। ਤੇ ਕਲਯੁਗ ਨੇ ਬਚਨ ਦੇ ਤਾ, ਮਹਾਰਾਜ ਮੇਰੇ ਵਿੱਚ ਇੰਨੀ ਗਮਤਾ ਨਹੀਂ, ਇੰਨਾ ਬਲ ਨਹੀਂ ਕਿ ਤੁਹਾਡਾ ਕਿਹਾ ਹੋਇਆ ਬਚਨ ਮੈਂ ਮੋੜ ਦੇਵਾਂ। ਜਿੱਥੇ ਆਪ ਜੀ ਦਾ ਕੋਈ ਪ੍ਰੇਮੀ ਆਪ ਜੀ ਦੇ ਬਚਨ ਦੀ ਪਾਲਣਾ ਕਰਨ ਵਾਲਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲਾ, ਨਾਮ ਜਪਣ ਵਾਲਾ, ਦਾਨ ਕਰਨ ਵਾਲਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਵਾਲਾ ਮਾਲਕ ਦੇ ਗੁਣ ਗਾਵੇਗਾ, ਉੱਥੇ ਮੇਰੀ ਸੈਨਾ ਨਹੀਂ ਜਾਵੇਗੀ। ਮੇਰੀ ਸੈਨਾ ਦਾ ਉੱਥੇ ਜਾ ਕੇ ਕੋਈ ਵਸ ਨਹੀਂ ਚੱਲੇਗਾ, ਜੇ ਚਲੀ ਵੀ ਜਾਵੇਗੀ ਤਾਂ ਵੀ ਉਸ ਤੇ ਜਾ ਕਰਕੇ ਉਹ ਪ੍ਰਭਾਵ ਨਹੀਂ ਪਾ ਸਕਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਿਵੇਂ ਬੇਨਤੀਆਂ ਕਰ ਰਿਹਾ, ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਆਨੰਦ ਮਾਣੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਏਕੰਕਾਰ ਆਇਸ ਮੁਜੇ।
ਕਲਯੁਗ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਮਹਾਰਾਜ ਏਕੰਕਾਰ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸੇ ਨੇ ਹੀ ਮੈਨੂੰ ਆਗਿਆ ਦੇ ਕਰਕੇ ਤੇ ਇਸ ਯੁਗ ਦੇ ਵਿੱਚ ਇਸ ਕਲਯੁਗ ਦਾ ਨਾਮ ਬਣਾ ਕਰਕੇ ਮੈਨੂੰ ਭੇਜਿਆ ਹੈ।
ਤੁਮ ਕਹਾਉ ਸੁਣਾਏ।
ਮਹਾਰਾਜ ਉਹ ਮੈਂ ਆਪ ਜੀ ਨੂੰ ਕਹਿ ਕਰਕੇ ਸੁਣਾ ਦਿੱਤਾ ਹੈ।
ਬੁੱਧ ਸਭਿਆਂ ਨੇ ਵਿਪਰੀਤ ਕਰ।
ਕੀ ਕਿਹਾ ਕਿ ਸਾਰਿਆਂ ਦੀ ਜਿਹੜੀ ਬੁੱਧੀ ਹੈ ਉਹ ਵਿਪਰੀਤ ਭਾਵ ਉਲਟੀ ਕਰ ਦੇ। ਹੁਣ ਜੇ ਅਸੀਂ ਦੋਸ਼ ਦੇਈਏ ਕਿ ਇਹ ਮਨੁੱਖ ਦੀ ਬੁੱਧੀ ਖੋਟੀ ਹੈ ਜਾਂ ਕੰਮ ਥੋੜਾ ਕਰਦੀ ਹੈ, ਅਸਲ ਵਿੱਚ ਉਹ ਪਰਮੇਸ਼ਰ ਦੀ ਇਹ ਦਾਤ ਨਹੀਂ ਕਿ ਖੋਟੀ ਬੁੱਧੀ ਦਿੱਤੀ ਹੈ। ਮਨੁੱਖਾਂ ਸਾਰਿਆਂ ਨੂੰ ਬੁੱਧੀ ਇੱਕੋ ਜਿਹੀ ਮਿਲੀ ਹੋਈ ਹੈ। ਪੰਡਿਤ ਹਰਦਿਆਲ ਜੀ ਸਾਰ ਕਿਤਾਬਲੀ ਗ੍ਰੰਥ ਵਿੱਚ ਇੱਕ ਬਚਨ ਲਿਖਦੇ ਨੇ, ਕਹਿੰਦੇ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਗ ਦਾ ਗਿਆਨ ਬਿਨਾਂ ਪਸ ਜਾਣ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰੈ ਕਰੈ ਦਿਨ ਰਾਤ। ਜੇ ਕੰਮ ਹੀ ਪਸ਼ੂਆਂ ਵਾਲੇ ਕਰੇਗਾ ਤੇ ਬੁੱਧੀ ਦਾ ਇਸ ਵਿੱਚ ਦੋਸ਼ ਕੀ ਹੈ? ਅਸਲ ਵਿੱਚ ਉਸ ਦੇ ਕੋਲ ਸਤਸੰਗਤ ਨਹੀਂ, ਦੈਵੀ ਗੁਣ ਉਸ ਦੇ ਅੰਦਰ ਪ੍ਰਵੇਸ਼ ਨਹੀਂ ਹੋਏ। ਇਨ੍ਹਾਂ ਪੰਜਾਂ ਨੇ ਅੰਦਰੋਂ ਅੰਦਰ ਇਨ੍ਹਾਂ ਨੂੰ ਖਾ ਲਿਆ, ਇਸ ਦਾ ਸਾਹਮਣਾ ਨਹੀਂ ਕਰ ਸਕਿਆ ਤੇ ਇਨ੍ਹਾਂ ਚੌਹਾਂ ਕਾਲਾਂ ਦੇ ਦੌਰਾਨ ਇਨ੍ਹਾਂ ਦੇ ਵਿੱਚ ਹੀ ਸੀਮਿਤ ਰਹਿ ਗਿਆ। ਨਿੰਦਰਾ ਭੋਜਨ ਭੋਗ ਤੇ ਭੈ, ਸੌਣਾ ਫਿਰ ਗ੍ਰਸਤ ਕਰਨਾ, ਫਿਰ ਇਸੇ ਤਰ੍ਹਾਂ ਨਿੰਦਰਾ ਭੋਜਨ ਪ੍ਰਸ਼ਾਦ 36 ਪ੍ਰਕਾਰ ਦੇ ਸਵਾਦਾਂ ਦੇ ਵਿੱਚ ਲੱਗ ਜਾਣਾ ਤੇ ਮਾੜੇ ਤੋਂ ਡਰਨਾ ਤੇ ਵੱਡੇ ਤੋਂ ਡਰਨਾ ਤੇ ਮਾੜੇ ਨੂੰ ਡਰਾਉਣਾ। ਕਹਿੰਦੇ ਇਹ ਕੰਮ ਪਸ਼ੂਆਂ ਦਾ ਵੀ ਉਹੋ ਜਿਹਾ ਸੀ ਤੇ ਮਨੁੱਖਾਂ ਨੇ ਵੀ ਉਹੋ ਜਿਹਾ ਬਣਾ ਲਿਆ, ਖੋਟੀ ਬੁੱਧੀ ਤੋਂ ਕੰਮ ਲਿਆ। ਆਪਣੇ ਕੋਲੋਂ ਸ੍ਰੇਸ਼ਟ ਬੁੱਧੀ ਵਰਤੋਂ ਹੀ ਨਹੀਂ ਕੀਤੀ, ਪ੍ਰਯੋਗ ਹੀ ਨਹੀਂ ਕੀਤਾ, ਬਸ ਫਟ ਦੇਣੀ, ਆਪਣੇ ਕ੍ਰੋਧ ਦੇ ਵੱਸ ਹੋ ਗਿਆ ਜਾਂ ਲੋਭ ਦੇ ਵੱਸ ਹੋ ਗਿਆ ਜਾਂ ਤ੍ਰਿਸ਼ਨਾ ਦੇ ਵੱਸ ਹੋ ਗਿਆ ਜਾਂ ਮਮਤਾ ਦੇ ਵੱਸ ਹੋ ਗਿਆ, ਕਿਉਂਕਿ ਇਹ ਸਾਰੀ ਸੈਨਾ ਕਲਯੁਗ ਕਹਿੰਦਾ ਮੇਰੀ ਓ ਹੈ। ਇਸ ਕਰਕੇ ਜਿਨ੍ਹਾਂ ਦੀ ਸ੍ਰੇਸ਼ਟ ਬੁੱਧੀ ਵੀ ਹੈ, ਮੇਰਾ ਕੰਮ ਕੀ ਹੈ ਕਿ ਉਹਨਾਂ ਦੀ ਬੁੱਧੀ ਨੂੰ ਜਾ ਕਰਕੇ ਉਲਟਾ ਦੇਣਾ, ਉਹਨਾਂ ਦੀ ਬੁੱਧੀ ਪੁੱਠੀ ਕਰ ਦੇਣੀ, ਚੰਗੇ ਕੰਮ ਨੂੰ ਕਰਦਿਆਂ ਵੀ ਕੰਮ ਪੁੱਠਾ ਕਰ ਦੇਣਾ। ਜੇ ਅੰਮ੍ਰਿਤ ਵੇਲੇ ਉੱਠ ਵੀ ਖਲੋਤਾ, ਇਸ਼ਨਾਨ ਵੀ ਕਰ ਲਿਆ, ਤਾਂ ਵੀ ਮੈਂ ਆਪਣਾ ਪ੍ਰਭਾਵ ਪਾ ਕੇ ਉਸ ਨੂੰ ਸੌਣ ਦਾ ਯਤਨ ਕਰਾਉਣਾ ਕਿ ਇਸ ਨੂੰ ਨੀਂਦ ਆ ਜਾਵੇ, ਆਲਸ ਆ ਜਾਵੇ। ਪਰ ਖਿਆਲ ਕਰਿਓ, ਇਹ ਨੀਂਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਚੰਗੀ ਆਵੇਗੀ, ਪਰ ਜਦੋਂ ਹੀ 6 ਵਜੇ ਦਾ ਸਮਾਂ ਪਹਿਰ ਬਦਲ ਜਾਵੇਗਾ ਨਾ, ਦਿਨ ਦਾ ਪਹਿਰ ਸ਼ੁਰੂ ਹੋ ਜਾਵੇਗਾ, ਫਿਰ ਨੀਂਦ ਨਹੀਂ ਆਉਂਦੀ। ਫਿਰ ਉਹੀ ਮਨੁੱਖ ਆਪੇ ਰਜਾਈ ਛੱਡ ਕੇ, ਬਿਸਤਰਾ ਛੱਡ ਕੇ ਪਾਸੇ ਹੋ ਜਾਂਦਾ, ਕਿਉਂਕਿ ਕਲਯੁਗ ਦਾ ਪਹਿਰ ਹੈ, ਕਲਯੁਗ ਦੀ ਸੈਨਾ ਪਿੱਛੇ ਹੋ ਜਾਂਦੀ ਹੈ। ਜਦ ਤੱਕ ਅੰਮ੍ਰਿਤ ਵੇਲਾ ਸੀ ਤਦ ਤੱਕ ਕਲਯੁਗ ਦੀ ਸੈਨਾ ਉਸ ਤੇ ਖੜੀ ਹੈ ਕਿ ਇਸ ਨੂੰ ਮੈਂ ਚੰਗਾ ਕੰਮ ਕਰਨ ਹੀ ਨਹੀਂ ਦੇਣਾ। ਕਲਯੁਗ ਕਹਿੰਦਾ ਮਹਾਰਾਜ ਇਹ ਪਰਮੇਸ਼ਰ ਵੱਲੋਂ ਮੇਰੀ ਡਿਊਟੀ ਲੱਗੀ ਹੋਈ ਹੈ ਕਿ ਜਿਨ੍ਹਾਂ ਦੀ ਚੰਗੀ ਬੁੱਧੀ ਵੀ ਹੈ ਉਸ ਦੀ ਬੁੱਧੀ ਪਲਟਾ ਦੇ।
ਦੇਹੋ ਕੁਕਰਮ ਚਲਾਏ,
ਕਿਉਂਕਿ ਸਾਰੇ ਹੀ ਫਿਰ ਕੁਕਰਮ ਹੀ ਕਰਨਗੇ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪਿਆ ਪੈ ਸੋਇਆ। ਜਦੋਂ ਪਰਮੇਸ਼ਰ ਦੇ ਨਾਮ ਜਪਣ ਦਾ ਵੇਲਾ ਸੀ ਉਦੋਂ ਤਾਂ ਨੀਂਦ ਦੇ ਵੱਸ ਹੋ ਗਿਆ, ਪਰ ਜੇ ਉਹੀ ਸਮੇਂ ਕੋਈ ਚੋਰੀ ਜਾਰੀ ਕੋਈ ਇਹੋ ਜਿਹੀ ਠੱਗੀ ਰਾਹ ਧਾਰ ਕਰਨਾ ਤੇ ਫਿਰ ਉੱਠ ਖਲੋਂਦਾ, ਫਿਰ ਤਾਂ ਕੋਈ ਆਲਸ ਨਹੀਂ। ਇਸ ਵਾਸਤੇ ਕਲਯੁਗ ਕਹਿੰਦਾ ਮਹਾਰਾਜ ਇਹ ਕੁਕਰਮ ਕਰਨ ਵਾਸਤੇ ਕਰਾਉਣ ਵਾਸਤੇ ਮੇਰੀ ਡਿਊਟੀ ਲੱਗੀ ਹੋਈ ਹੈ।
ਜਾਓ ਭਾਈ ਚੋਰੀ ਜਾਰੀ ਨਿੰਦਾ ਕੂਰੰਗ,
ਫਿਰ ਚੋਰੀ ਕਰਨੀ ਜਾਰੀ ਕੀ, ਫਿਰ ਨਿੰਦਾ ਤੇ ਕੂਰੰਗ ਝੂਠ ਬੋਲਣਾ।
ਲੰਪਟ ਲੋਭੀ ਤ੍ਰਿਸ਼ਨਾ ਪੂਰੰਗ,
ਲੰਪਟ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੰਪਟੇ ਰਹਿਣਾ, ਲੋਭੀ ਹਿਰਦਾ ਹੋ ਜਾਣਾ, ਤ੍ਰਿਸ਼ਨਾ ਜਿਹੜੀ ਆਪਣੀ ਸੰਸਾਰ ਦੀ ਹੈ ਉਹ ਵੱਧ ਜਾਣੀ, ਕਿਤੇ ਵੀ ਖੜਨਾ ਨਾ ਕਿ ਜੇ ਮੇਰੇ ਕੋਲ ਅੱਜ 10 ਵਿਗੇ ਆ ਤੇ ਕੱਲ ਨੂੰ 20 ਵਿਗੇ ਹੋ ਜਾਣ, ਜੇ ਅੱਜ 2 ਗੱਡੀਆਂ ਕੱਲ ਨੂੰ 4 ਹੋ ਜਾਣ, ਇਹ ਤ੍ਰਿਸ਼ਨਾ ਖੜਦੀ ਨਹੀਂ। ਇਹ ਸਮੁੰਦਰ ਦੀਆਂ ਲਹਿਰਾਂ ਦੀ ਵਾਂਗ ਅੱਗੇ ਅੱਗੇ ਵੱਧਦੀ ਜਾਂਦੀ ਹੈ। ਤੇ ਕਲਯੁਗ ਕਹਿੰਦਾ ਮਹਾਰਾਜ ਇਹ ਸਾਰੇ ਹੀ ਜਿਹੜੇ ਬਹੁਤੀ ਤ੍ਰਿਸ਼ਨਾ ਹੋ ਜਾਣੀ, ਚੋਰੀ ਚਾਰੀ ਤੇ ਝੂਠ ਬੋਲਣਾ, ਇਹ ਸਾਰੀ ਮੇਰੀ ਓ ਸੈਨਾ ਹੈ।
ਬਾਟ ਪਾਰ ਸੋ ਸੂਰ ਕਹਾਵੈ,
ਫਿਰ ਜਿਹੜੇ ਬਾਟ ਪਾਰ ਰਾਹ ਧਾੜ ਵੀ ਬਣ ਜਾਣਾ, ਇਹ ਸਾਰੇ ਆਪਣੇ ਆਪ ਨੂੰ ਸੂਰਮੇ ਕਹਾਉਣਗੇ। ਇਹ ਯੁੱਗ ਦੀਆਂ ਨਿਸ਼ਾਨੀਆਂ ਹਨ।
ਕਿਸ਼ਨ ਬੜੇ ਆਦਰ ਕੋ ਪਾਵੈ,
ਫਿਰ ਜਿਹੜੇ ਚੁਗਲ ਲੋਕ ਹੋਣਗੇ, ਕਿਸ਼ਨ ਨਾਮ ਹੁੰਦਾ ਚੁਗਲ ਦਾ, ਕਿ ਇਸ ਅੱਜ ਇੱਕ ਮਨੁੱਖ ਤੋਂ ਗੱਲ ਸੁਣ ਲਈ ਤੇ ਪਹਿਲਾਂ ਉਹਦੇ ਸਾਹਮਣੇ ਤੇ ਬੜੇ ਵਫ਼ਾਦਾਰ ਬਣਦਾ, ਨਹੀਂ ਮੈਂ ਇਹ ਗੱਲ ਆ ਜਿਹੜੀ ਤੇਰੇ ਵਾਲੀ ਕਿਸੇ ਨੂੰ ਨਹੀਂ ਦੱਸਾਂਗਾ, ਪਰ ਜਦੋਂ ਹੀ ਉਸਦੇ ਅੱਖਾਂ ਤੋਂ ਪਾਸੇ ਹੋਇਆ ਦੂਸਰੇ ਨੂੰ ਜਾ ਕੇ ਦੱਸ ਦੇਣੀ ਕਿ ਆਹ ਗੱਲ ਤੇਰੇ ਬਰਖਲਾਫ ਕਹੀ ਹੈ, ਪਰ ਮੇਰਾ ਨਾਂ ਨਾ ਲਈ, ਮੇਰੇ ਸਾਹਮਣੇ ਨਾ ਹੋ ਜਾਵੇ, ਮੁੜ ਕੇ ਤੈਨੂੰ ਮੈਂ ਦੱਸ ਨਹੀਂ ਸਕਾਂਗਾ। ਆਪਣਾ ਵੀ ਪਰਦਾ ਸਾਫ ਰੱਖਣਾ ਤੇ ਚੁਗਲੀ ਵੀ ਕਰਾਉਣੀ। ਤੇ ਕੱਲ ਜੋ ਕਹਿੰਦਾ ਮਹਾਰਾਜ ਜਿਹੜੇ ਪਿਛਣ ਲੋਕ ਹੋਣਗੇ ਨਾ, ਵੱਡੇ ਆਦਰ ਕੋ ਪਾਵੇ, ਉਹ ਇਸ ਯੁੱਗ ਦੇ ਵਿੱਚ ਬੜਾ ਸਤਿਕਾਰ ਪਾਉਣਗੇ। ਤੁਸੀਂ ਦੇਖਦੇ ਹੀ ਆ ਜਿਹੜਾ ਚੁਗਲੀ ਕਰਨ ਵਾਲਾ, ਆਪਾਂ ਵੀ ਸਤਿਕਾਰ ਕਰਦੇ, ਜਿਹੜਾ ਸਾਡੇ ਕੰਨਾਂ ਦੇ ਵਿੱਚ ਆ ਕੇ ਦੱਸੇ ਕਿ ਇਹ ਸਾਡੇ ਕੰਮ ਦੀ ਗੱਲ ਦੱਸੀ ਹੈ, ਅਸੀਂ ਉਹਨੂੰ ਕਹਾਂਗੇ ਆਪ ਹੀ ਚੰਗੇ ਥਾਂ ਤੇ ਬੈਠ ਲਿਆਓ, ਇਸ ਲਈ ਚੰਗਾ ਭੋਜਨ ਲਿਆਓ, ਸਾਨੂੰ ਗੱਲਾਂ ਦੱਸਦਾ। ਅਸਲ ਵਿੱਚ ਉਹ ਚੁਗਲ ਹੈ, ਉਹ ਤੁਹਾਡੀ ਵੀ ਕਿਸੇ ਨੂੰ ਜਾ ਕੇ ਦੱਸਦਾ ਹੋਵੇਗਾ, ਇਹ ਨਹੀਂ ਕਿ ਉਹ ਤੁਹਾਨੂੰ ਹੀ ਕਿਸੇ ਦੀਆਂ ਦੱਸ ਰਿਹਾ, ਉਹ ਸਾਡੀ ਵੀ ਕਿਸੇ ਨੂੰ ਜਾ ਕੇ ਦੱਸੇਗਾ। ਤੇ ਕੱਲ ਜੋ ਕਹਿੰਦਾ ਮਹਾਰਾਜ ਉਹ ਬੜਾ ਇਸ ਯੁੱਗ ਦੇ ਵਿੱਚ ਸਤਿਕਾਰ ਪਾਵੇਗਾ।
ਬਹੁ ਬੋਲ ਸੇ ਗੁਣੀ ਕਹਾਵੈ,
ਜਿਹੜਾ ਬਹੁਤੇ ਬੋਲਣ ਵਾਲੇ ਹੋਣਗੇ, ਆਪਣੇ ਆਪ ਨੂੰ ਦੱਸਣਗੇ ਕਿ ਅਸੀਂ ਸੱਚੀਆਂ ਹੋਣ, ਭਾਵੇਂ ਝੂਠੇ ਹੀ ਕੰਮ, ਭਾਵੇਂ ਕੁਕਰਮੀ ਕਰਕੇ ਆਏ ਹੋਣ, ਪਰ ਆਪਣੇ ਆਪ ਨੂੰ ਸੱਚਾ ਬਣਨ ਦਾ ਯਤਨ ਕਰਨਗੇ। ਕੱਲ ਜੋ ਕਹਿੰਦਾ ਮਹਾਰਾਜ ਜਿਹੜੇ ਬਹੁਤਾ ਬੋਲਣ ਵਾਲੇ ਹੋਣਗੇ, ਉਹ ਆਪਣੇ ਆਪ ਨੂੰ ਗੁਣੀ ਕਹਾਉਣਗੇ ਕਿ ਅਸੀਂ ਬੜੇ ਗੁਣ ਵਾਲੇ ਹਾਂ।
ਸਾਚ ਕਹੇ ਤੇ ਸੱਠ ਠਹਿਰਾਵੇਂ,
ਫਿਰ ਜਿਹੜਾ ਕੋਈ ਸੱਚ ਬੋਲਣ ਵਾਲਾ ਹੋਵੇਗਾ ਕਿ ਮੈਂ ਝੂਠ ਨਹੀਂ ਬੋਲਦਾ, ਮੈਂ ਧਰਮੀ ਪੁਰਸ਼ ਹਾਂ, ਕਿਉਂਕਿ ਮੇਰਾ ਕੰਮ ਹੈ ਕਿ ਜੇ ਸੱਚੀ ਗੱਲ ਚਾਹੇ ਕਿਸੇ ਨੂੰ ਕੌੜੀ ਵੀ ਲੱਗਦੀ ਹੈ, ਪਰ ਮੈਂ ਤਾਂ ਸੱਚ ਹੀ ਬੋਲਣਾ। ਤੇ ਕਹਿੰਦਾ ਮਹਾਰਾਜ ਫਿਰ ਉਹ ਇਸ ਯੁੱਗ ਦੇ ਵਿੱਚ ਮੂਰਖ ਕਹਾਉਣਗੇ, ਬੋਲਣਗੇ ਤਾਂ ਸੱਚ, ਉਹ ਅਸਲ ਵਿੱਚ ਉਹ ਆਪਣੇ ਹਿਰਦੇ ਤੋਂ ਸੱਚਾਈ ਵਾਲੇ ਬਚਨ ਕਹਿਣਗੇ, ਪਰ ਦੁਨੀਆਂ ਨੂੰ ਚੰਗਾ ਨਹੀਂ ਲੱਗੂਗਾ। ਜੇ ਉਹ ਝੂਠ ਬੋਲੂਗਾ ਤੇ ਚੰਗਾ ਲੱਗੂਗਾ, ਬਹੁਤਾ ਬੋਲੂਗਾ ਤੇ ਗੁਣਾਂ ਵਾਲਾ ਕਹਾਊਗਾ। ਜੇ ਉਸਨੇ ਸੱਚ ਕਹਿ ਦਿੱਤਾ ਤੇ ਫਿਰ ਸੰਸਾਰ ਦੇ ਵਿੱਚ ਉਸਨੂੰ ਮੂਰਖ ਦੀ ਹੀ ਪਦਵੀ ਮਿਲੇਗੀ।
ਗੁਣੀਆਂ ਘੇਰ ਨਰਾਦਰ ਹੋ,
ਜਿਹੜੇ ਬਹੁਤੇ ਗੁਣਾਂ ਵਾਲੇ ਹੋਣਗੇ, ਦੈਵੀ ਗੁਣਾਂ ਵਾਲੇ ਹੋਣਗੇ, ਉਹਨਾਂ ਦਾ ਨਿਰਾਦਰ ਹੋਵੇਗਾ, ਕਹਿਣਗੇ ਇਹ ਵੱਡੇ ਵਿਵੇਕੀ ਆਏ ਨੇ, ਬੜੀ ਪਵਿੱਤਰਤਾ ਰੱਖਦੇ ਨੇ, ਇਹ ਕਿੱਥੋਂ ਆ ਗਏ, ਕਿਹੜੇ ਗ੍ਰੰਥ ਵਿੱਚ ਲਿਖਿਆ ਇਹੋ ਜਿਹੀ ਪਵਿੱਤਰਤਾ ਕਰਨੀ ਹੈ, ਕਿਹੜੇ ਗ੍ਰੰਥ ਵਿੱਚ ਲਿਖਿਆ ਇਹ ਭੋਜਨ ਨਹੀਂ ਖਾਣਾ, ਇਸ ਤਰ੍ਹਾਂ ਨਹੀਂ ਖਾਣਾ, ਇਵੇਂ ਉੱਠਣਾ, ਇਵੇਂ ਪਹਿਨਣਾ, ਸਾਦਾ ਪਹਿਨਣਾ, ਉਹ ਅੱਗੋਂ ਤਰਕਾਂ ਕਰਨਗੇ। ਕੱਲ ਜੋ ਕਹਿੰਦਾ ਮਹਾਰਾਜ ਇਹ ਨਿਸ਼ਾਨੀਆਂ ਹੋਣਗੀਆਂ, ਗੁਣੀਅਨ ਕੇਰ ਨਿਰਾਦਰ ਹੋ, ਜਿਹੜੇ ਬਹੁਤੇ ਗੁਣਾਂ ਵਾਲੇ ਹੋਣਗੇ, ਉਹਨਾਂ ਦਾ ਨਿਰਾਦਰ ਹੋਵੇਗਾ, ਕੋਈ ਸਤਿਕਾਰ ਨਹੀਂ ਕਰੇਗਾ।
ਭੂਪ ਨਿਗਟ ਬੈਠੇ ਸੱਠ ਜੋ,
ਫਿਰ ਜਿਹੜਾ ਰਾਜਾ ਹੋਵੇਗਾ ਉਸਦੇ ਪਾਸ ਜਾ ਕਰਕੇ ਮੂਰਖ ਲੋਕ ਉਸਨੂੰ ਸਲਾਹਾਂ ਦੇਣਗੇ ਕਿ ਨਹੀਂ ਰਾਜਨ ਇਸ ਤਰ੍ਹਾਂ ਕਰਨਾ ਚਾਹੀਦਾ, ਉਹ ਨਿਆਂ ਕਰਦੇ ਕਰਦੇ ਨੂੰ ਵੀ ਕੁਨਿਆਂ ਕਰਾ ਦੇਣਗੇ, ਭਾਵ ਜੇ ਕਿਸੇ ਦਾ ਛੁਟਕਾਰਾ ਵੀ ਹੁੰਦਾ ਹੋਵੇਗਾ ਧਰਮੀ ਪੁਰਸ਼ ਦਾ, ਉਸਨੂੰ ਵੀ ਸੂਲੀ ਤੇ ਟੰਗਾਉਣ ਦਾ ਯਤਨ ਕਰਨਗੇ। ਅੱਜ ਤੁਸੀਂ ਦੇਖਦੇ ਹੀ ਹੋ ਜਿਹੜਾ ਅਸਲ ਵਿੱਚ ਧਰਮੀ ਪੁਰਸ਼ ਹੈ, ਸੱਚਾਈ ਤੇ ਪਹਿਰਾ ਦੇਣ ਵਾਲਾ, ਫਾਂਸੀ ਦਾ ਰਸਾ ਹੀ ਉਸੇ ਵਾਸਤੇ ਹੈ। ਕੁਕਰਮੀ ਨੂੰ ਛੱਡ ਦਿੱਤਾ ਜਾਂਦਾ, ਕਹਿੰਦੇ ਤੇ ਨਿਰਦੋਸ਼ ਹੈ ਵਿਚਾਰਾ, ਇਸਦਾ ਕੀ ਕਸੂਰ ਹੈ। ਕੱਲ ਜੋ ਕਹਿੰਦਾ ਇਹ ਨਿਸ਼ਾਨੀਆਂ ਨੇ ਇਸ ਯੁੱਗ ਦੀਆਂ ਕਿ ਜਿਹੜਾ ਤੇ ਗੁਣੀ ਵਾਲਾ ਪੁਰਸ਼ ਹੋਊਗਾ, ਗੁਣਾਂ ਵਾਲਾ ਹੋਊਗਾ, ਉਹ ਨਿਰਾਦਰ ਉਹ ਤਾਂ ਇਸ ਸੰਸਾਰ ਦੇ ਵਿੱਚ ਹੁਣ ਜ਼ਿਆਦਾ ਹੋਊਗਾ, ਇਹ ਸਮਾਂ ਹੀ ਐਸਾ ਹੈ। ਇਹ ਨਿਸ਼ਾਨੀਆਂ ਹਨ ਇਸ ਯੁੱਗ ਦੀਆਂ, ਤੇ ਫਿਰ ਰਾਜੇ ਦੇ ਪਾਸ ਮੂਰਖ ਲੋਕ ਬੈਠ ਕਰਕੇ ਉਸ ਨੂੰ ਸਲਾਹਾਂ ਦੇ ਕਰਕੇ ਨਿਆਂ ਹੁੰਦੇ ਹੁੰਦੇ ਤੋਂ ਕੁਨਿਆਂ ਕਰਾ ਦਿਆ ਕਰਨਗੇ।
ਗੋਹਰਾ ਕਾਲ ਮਲ ਆਲੈ ਹੋਏ ਨਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੋਇਆ ਹੈ,
ਕਿਰਪਨ ਨਾ ਕਰਹੀ ਦਾਨ,
ਫਿਰ ਜਿਹੜੇ ਕਿਰਪਨ ਹੁੰਦਾ ਕੰਜੂਸ, ਕੰਜੂਸ ਪੁਰਸ਼ ਕਦੇ ਵੀ ਦਾਨ ਨਹੀਂ ਕਰਨਗੇ, ਚਾਹੇ ਅਰਬਾਂ ਖਰਬਾਂ ਦੀ ਉਹਨਾਂ ਦੇ ਕੋਲ ਪ੍ਰਾਪਰਟੀ ਹੋਵੇ, ਧਨ ਹੋਵੇ, ਉਹ ਦਾਨ ਨਹੀਂ ਕਰ ਸਕਣਗੇ।
ਧਰਮ ਹੈ ਤੇ ਵਿਪਰੀਤ ਹੋਏ,
ਫਿਰ ਉਹ ਧਰਮ ਤੋਂ ਉਲਟੇ ਹੋਣਗੇ, ਭਾਵ ਵਿਪਰੀਤ ਦਾ ਅਰਥ ਹੁੰਦਾ ਹੈ ਕਿ ਧਰਮ ਤੋਂ ਵਿਰੁੱਧ ਹੋ ਜਾਣਾ, ਉਲਟ ਹੋ ਜਾਣਾ। ਉਹ ਕੰਜੂਸ ਪੁਰਸ਼ ਇਹ ਨਹੀਂ ਕਹੇਗਾ ਕਿ ਇਹ ਵਾਕਿਆ ਧਰਮੀ ਪੁਰਸ਼ ਹੈ, ਉਹ ਕਹੇਗਾ ਨਹੀਂ ਇਹ ਵੀ ਧਰਮ ਨਹੀਂ ਹੈ, ਕਿਉਂਕਿ ਉਹ ਆਪ ਅਧਰਮੀ ਹੁੰਦਾ, ਉਸ ਨੂੰ ਦੂਸਰਾ ਵੀ ਅਧਰਮੀ ਨਜ਼ਰ ਆਵੇਗਾ। ਇਹ ਨਿਸ਼ਾਨੀਆਂ ਹਨ।
ਪਾਵਾਂ ਹੈ ਕਸ਼ਟ ਨਿਦਾਨ,
ਫਿਰ ਉਹ ਵੱਡਾ ਦੁੱਖ ਪਾਉਣਗੇ। ਬਹੁਤ ਵੱਡੇ ਜਿਹੜੇ ਸੁਖੀ ਲੋਕ ਨੇ, ਵੇਖਣ ਨੂੰ ਤਾਂ ਬੜੇ ਸੁਖੀ ਲੱਗਦੇ ਨੇ, ਪਰ ਅੰਦਰੋਂ ਉਹ ਵੀ ਦੁਖੀ ਹੋਣਗੇ, ਕੋਈ ਵੀ ਸੁੱਖ ਨਹੀਂ ਲਵੇਗਾ।
ਚਾਹੋ ਭਾਈ ਦਿਜ ਵਿਵਹਾਰੀ ਬਹੁਰ ਕਿਸਾਨਾਂ,
ਜਿਹੜੇ ਦਿਜ ਬ੍ਰਾਹਮਣ ਲੋਕ ਹੋਣਗੇ, ਲੋਕਾਂ ਨੂੰ ਵੇਦ ਸ਼ਾਸਤਰਾਂ ਦੀਆਂ ਕਰਮ ਕਾਂਡਾਂ ਦੀਆਂ ਗੱਲਾਂ ਸੁਣਾ ਸੁਣਾ ਕਰਕੇ ਕਹਿਣਗੇ, ਨਹੀਂ ਇੰਜ ਦਾਨ ਕਰੋਗੇ ਤੁਹਾਡਾ ਇਵੇਂ ਭਲਾ ਹੋਵੇਗਾ, ਸ਼ਨਿਚਰਵਾਰ ਤੁਸੀਂ ਕਾਲੇ ਮਾਂ ਜਾਂ ਕਾਲਾ ਕੱਪੜਾ ਦਾਨ ਕਰੋਗੇ ਤਾਂ ਤੁਹਾਡੇ ਤੇ ਸ਼ਨੀ ਗ੍ਰਹਿ ਨਹੀਂ ਆਵੇਗਾ, ਵੀਰਵਾਰ ਜਾ ਕੇ ਤੇਲ ਪਾਓਗੇ, ਮੰਗਲਵਾਰ ਮਸਰਾਂ ਦੀ ਦਾਲ ਚੜਾਓਗੇ, ਇਹ ਸਾਰੇ ਵਹਿਮ ਪਾਉਣਗੇ। ਕਹਿੰਦੇ ਇਸੇ ਤਰ੍ਹਾਂ ਫਿਰ ਇਹ ਬ੍ਰਾਹਮਣ ਲੋਕ ਤੇ ਵਪਾਰੀ ਲੋਕ, ਕਿਉਂਕਿ ਇਹਨਾਂ ਨੇ ਵੀ ਝੂਠ ਸੱਚ ਬੋਲਣਾ ਹੁੰਦਾ, ਕਿਸਾਨ ਨੇ ਵੀ ਕਈ ਕੁਛ ਕਰਕੇ ਫਿਰ ਖੇਤੀ ਪਾਲਣੀ ਹੁੰਦੀ ਹੈ, ਕਹਿੰਦੇ ਇਹ ਤਿੰਨੇ ਹੀ
ਤਿੰਨ ਕੋ ਆਦਰ ਹੋਏ ਮਹਾਨ,
ਜੋ ਇਹਨਾਂ ਦੇ ਕੰਮ ਹੀ ਐਸੇ ਨੇ ਤੇ ਇਹਨਾਂ ਦਾ ਲੋਕ ਸਤਿਕਾਰ ਕਰਨਗੇ ਕਿ ਇਹ ਸਾਡੇ ਜੀਵਨਦਾਤਾ ਹਨ, ਸਾਨੂੰ ਅਨਾਜ ਦੇਣ ਵਾਲੇ ਨੇ, ਫਿਰ ਸਾਡੇ ਸਾਡੀ ਰੱਖਿਆ ਕਰਨ ਵਾਲੇ ਨੇ, ਸਾਡੇ ਤੇ ਇਹ ਗ੍ਰਹਿ ਟਾਲਣ ਵਾਲੇ ਹਨ, ਇਹਨਾਂ ਸਾਰਿਆਂ ਦਾ ਮਾਣ ਬਹੁਤ ਜ਼ਿਆਦਾ ਵਧੇਗਾ।
ਵੇਦ ਪਾਠ ਕੀ ਤੱਤ ਵਿਚਾਰੀ,
ਪਰ ਜਿਹੜੇ ਵੇਦ ਪਾਠ ਕੀ ਹੋਣਗੇ, ਭਾਵ ਗਿਆਨ ਦੀਆਂ ਸੁਰਤੀਆਂ ਨੂੰ ਜਾਣਨ ਵਾਲੇ ਹੋਣਗੇ। ਫਿਰ ਅਸਲ ਵਿੱਚ ਜਿਹੜਾ ਤੱਤ ਸਿਧਾਂਤ ਪਰਮੇਸ਼ਰ ਦਾ ਨਾਮ ਹੈ, ਜਿਹੜਾ ਉਸ ਦੀ ਕੋਈ ਵਿਚਾਰ ਕਰਨ ਵਾਲਾ ਹੋਵੇਗਾ,
ਤਿਨਹਿ ਕਹਿਤ ਇਹ ਫਿਰ ਤੁਖਵਾਰੀ,
ਫਿਰ ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਲਯੁਗ ਕਹਿੰਦਾ ਕਿ ਮਹਾਰਾਜ ਉਹਨਾਂ ਦੀ ਖੁਆਰੀ ਹੋਵੇਗੀ, ਕਿਉਂਕਿ ਉਹਨਾਂ ਨੂੰ ਕੋਈ ਨੀ ਪੁੱਛੇਗਾ ਜਿਹੜਾ ਕੋਈ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨ ਵਾਲਾ ਜਾਂ ਗਿਆਨ ਨੂੰ ਹਾਸਲ ਕਰਨ ਵਾਲਾ। ਉਹ ਲੋਕ ਕਹਿਣਗੇ ਤਾਂ ਮੂਰਖੀ ਲੋਕ ਹੈ, ਐਵੇਂ ਕਹੀ ਜਾਂਦੇ ਨੇ ਕਿ ਇੰਜ ਨੀ ਇੰਜ ਹੋਣਾ ਚਾਹੀਦਾ, ਨਾਮ ਜਪੋ ਬੈਠ ਕੇ ਇਹ ਤਾਂ ਤੋਤਾ ਰੱਟਣੀ ਹੈ ਜੀ, ਵਾਹਿਗੁਰੂ ਕੀ ਕਹਿਣਾ, ਬਾਣੀ ਰੋਜ਼ਾਨਾ ਉਹ ਜਪਜੀ ਸਾਹਿਬ ਦਾ ਪਾਠ ਪੜ੍ਹੀ ਜਾਂਦੇ ਕੀ ਮਿਲਦਾ, ਸੁਖਮਨੀ ਸਾਹਿਬ ਦਾ ਰੋਜ਼ ਪਾਠ ਪੜ੍ਹਦਿਆਂ ਕੀ ਮਿਲਦਾ ਸਾਨੂੰ, ਵਾਰ ਵਾਰ ਉਹੀ ਪੜ੍ਹੀ ਜਾਣਾ। ਕਹਿੰਦੇ ਇਹ ਗ੍ਰੰਥ ਕੀ ਰੱਖਿਆ ਹੋਇਆ, ਲੋਕ ਮੂਰਖ ਸਮਝਦੇ ਨੇ। ਜਿਹੜਾ ਕੋਈ ਤੱਤ ਸਿਧਾਂਤ ਦੀ ਗੱਲ ਦੱਸਦਾ ਨਾ ਕਿ ਧਰਮ ਦਾ ਰਸਤਾ ਇਹ ਗੱਲ ਕਹਿੰਦਾ, ਉੱਥੇ ਜਾ ਕੇ ਸਾਰਾ ਲੇਖਾ ਜੋਖਾ ਹੋਣਾ, ਫਿਰ ਪਰਮਾਰਥ ਦੇ ਰਸਤੇ ਤੇ ਕੀ ਸੁੱਖ ਨੇ, ਸਵਾਰਥ ਦੇ ਰਸਤੇ ਤੇ ਕੀ ਦੁੱਖ ਨੇ, ਫਿਰ ਇੱਥੋਂ ਜਦੋਂ ਜਮਦੂਤਾਂ ਨੇ ਲੈ ਕੇ ਜਾਣਾ ਤਾਂ ਉਹ ਰਸਤਾ ਕੈਸਾ। ਉਹ ਕਹਿੰਦੇ ਉਹ ਕਿਹਨੇ ਦੇਖਿਆ, ਕੋਈ ਹੈ ਉਹੋ ਜਿਹਾ ਕਿ ਜਮਦੂਤ ਕਿਹੜਾ ਰਸਤਾ ਜਿਹੜਾ ਰੱਬ ਦੇ ਪਰਲੋਕ ਨੂੰ ਜਾਂਦਾ ਹੋਵੇਗਾ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾ ਤੀ ਲੁੱਟੈ। ਕਹਿੰਦੇ ਉਹ ਰਸਤੇ ਵਿੱਚ ਜਮਾਂ ਨੇ ਲੁੱਟ ਲੈਣਾ ਤੇ ਲੁੱਟਿਆ ਕੀ ਨੀ ਜਾਣਾ। ਕਹਿੰਦੇ ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ ਹੈ, ਚਾਹੇ ਸਿਮਰਨ ਦੇ ਦੁਆਰਾ ਕਰ ਲਈਏ, ਚਾਹੇ ਗੁਰਬਾਣੀ ਪੜ੍ਹ ਕੇ ਕਰ ਲਈਏ, ਚਾਹੇ ਸਤ ਸੰਗਤ ਦੇ ਵਿੱਚ ਬੈਠ ਕਰਕੇ ਕਥਾ ਕੀਰਤਨ ਸੁਣ ਕੇ ਔਰ ਜੀਭਾ ਦੇ ਦੁਆਰਾ ਗਾ ਕੇ ਕਰ ਲਈਏ। ਕਹਿੰਦੇ ਇਹੀ ਜਮਾਂ ਦੀ ਫਾਹੀ ਤੋਂ ਛਡਾਉਣ ਵਾਲੀ ਹੈ। ਤੇ ਕਲਯੁਗ ਕਹਿੰਦਾ ਮਹਾਰਾਜ ਜਿਹੜੇ ਇਹੋ ਜਿਹੇ ਲੋਕ ਹੋਣਗੇ, ਨਾਮ ਨੂੰ ਜਪਣ ਵਾਲੇ, ਵੇਦ ਪਾਠ ਕੀ ਹੋਣਗੇ, ਵਿਦਵਾਨ ਹੋਣਗੇ, ਉਹਨਾਂ ਦੀ ਖੁਆਰੀ ਹੋਵੇਗੀ।
ਭੂਪ ਕਹੇ ਹਮਕੋ ਨਿਤ ਤੋਟੂ,
ਤੇ ਜਿਹੜੇ ਰਾਜੇ ਹੋਣਗੇ ਉਹ ਪ੍ਰਜਾ ਨੂੰ ਕੀ ਕਹਿਣਗੇ ਕਿ ਸਾਨੂੰ ਤੇ ਘਾਟਾ ਹੀ ਬਹੁਤ ਪੈ ਗਿਆ, ਅਸੀਂ ਤਾਂ ਲੁੱਟੇ ਹੀ ਗਏ, ਸਾਡੇ ਤੇ ਪੱਲੇ ਹੀ ਕੁਝ ਨਹੀਂ ਰਹਿ ਗਿਆ। ਚਾਹੇ ਉਹਨਾਂ ਨੇ ਇੱਥੇ ਨਹੀਂ ਸਾਰਿਆਂ ਦੇਸ਼ਾਂ ਦੇ ਵਿੱਚ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਹੋਣ, ਪਰ ਫਿਰ ਵੀ ਉਹ ਕਹਿਣਗੇ ਸਾਡਾ ਤੇ ਖਜ਼ਾਨਾ ਹੀ ਖਾਲੀ ਹੈ, ਸਾਡੇ ਪੱਲੇ ਕੁਛ ਨਹੀਂ ਹੈ।
ਪਰਜਾ ਕਹੇ ਹਮਲੇ ਹੈ ਖਸੋਟੂ,
ਤੇ ਪਰਜਾ ਕੀ ਕਹੇਗੀ ਕਿ ਰਾਜੇ ਨੇ ਸਾਡੇ ਤੋਂ ਕਈ ਪ੍ਰਕਾਰ ਦੇ ਟੈਕਸ ਲਾ ਲਾ ਕੇ ਸਾਡੇ ਤੇ ਹੀ ਸਾਰਾ ਬੋਝ ਪਾ ਦਿੱਤਾ, ਸਾਡੇ ਤੋਂ ਸਾਰਾ ਰਾਜੇ ਨੇ ਖੋਹ ਲਿਆ ਹੈ।
ਸੰਨਿਆਸੀ ਸੰਚੇ ਬਹੁ ਧਨ ਕੋ,
ਜਿਹੜੇ ਸੰਨਿਆਸੀ ਲੋਕ ਹੋਣਗੇ ਕਹਿੰਦੇ ਅਸੀਂ ਘਰ ਬਾਹਰ ਹੀ ਤਿਆਗ ਦਿੱਤਾ, ਤੇ ਉਹਨਾਂ ਦਾ ਕੰਮ ਕੀ ਹੋਵੇਗਾ ਕਿ ਉਹ ਧਨ ਨੂੰ ਅਸਲ ਦੇ ਵਿੱਚ ਇਕੱਤਰ ਕਰਨਗੇ, ਉਹ ਥਾਵਾਂ ਥਾਵਾਂ ਤੋਂ ਜਾ ਕਰਕੇ ਧਨ ਇਕੱਤਰ ਕਰਦੇ ਰਹਿਣਗੇ।
ਆਸਨ ਬਸਨ ਅਲਪ ਗ੍ਰਸਤਨ ਕੋ,
ਫਿਰ ਜਿਹੜੇ ਗ੍ਰਿਸਤੀ ਲੋਕ ਨੇ ਵਿਚਾਰੇ ਇਹਨਾਂ ਨੂੰ ਥੋੜਾ ਜਿਹਾ ਧਨ ਮਿਲੇਗਾ ਤੇ ਥੋੜੇ ਜਿਹੇ ਵਸਤਰ ਮਿਲਣਗੇ ਪਹਿਨਣ ਵਾਸਤੇ, ਭਾਵ ਇਹ ਲੋੜਵੰਦ ਅਨੁਸਾਰ ਆਪਣਾ ਪੇਟ ਦਾ ਗੁਜ਼ਾਰਾ ਹੀ ਪੂਰਾ ਕਰਿਆ ਕਰਨਗੇ, ਇਹ ਕਦੇ ਸੁਖੀ ਨਹੀਂ ਹੋਣਗੇ।
ਔਰ ਗਣਨ ਕਰ ਕਹਾਂ ਸੁਣਾਉ,
ਸਤਿਗੁਰੂ ਮਹਾਰਾਜ ਮੈਂ ਆਪਣੀ ਇਸ ਯੁੱਗ ਦੀਆਂ ਨਿਸ਼ਾਨੀਆਂ ਕਿੱਥੋਂ ਤੱਕ ਗਿਣ ਕਰਕੇ ਸੁਣਾਵਾਂ।
ਮੋਰ ਸਮਾਂ ਕੋ ਜਾਉਣ ਪ੍ਰਭਾਉ,
ਕਿਉਂਕਿ ਮੇਰੇ ਸਮੇਂ ਦਾ ਜਿਹੜੀ ਸੈਨਾ ਦਾ ਪ੍ਰਭਾਵ ਹੈ ਉਹ ਹੈ ਹੀ ਬਹੁਤ ਐਸਾ ਹੈ, ਕਿਉਂਕਿ ਮੇਰੀ ਡਿਊਟੀ ਲੱਗੀ ਹੋਈ ਹੈ, ਮੈਂ ਆਪਣੀ ਡਿਊਟੀ ਵਜਾ ਰਿਹਾ ਹਾਂ। ਹੁਣ ਧਰਮ ਰਾਏ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਧਰਮਰਾਜੇ ਨੂੰ ਹੁਕਮ ਲੱਗਾ ਕਿ ਤੂੰ ਇੱਥੇ ਬਹਿ ਕੇ ਸੱਚ ਦਾ ਨਿਆਂ ਕਰਨਾ, ਇੱਕ ਰਾਈ ਮਾਤਰ ਵੀ ਕਿਸੇ ਦੀ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਉਸਨੇ ਲੈ ਕੇ ਤੱਕੜੀ ਤੋਲਣ ਲੱਗਾ, ਉਸਨੇ ਤੱਕੜੀ ਫੜੀ ਹੋਈ ਹੈ ਹੱਥ ਵਿੱਚ ਤੇ ਪਾਪਾਂ ਪੁੰਨਾਂ ਨੂੰ ਤੋਲਦਾ ਹੈ, ਉਹਨਾਂ ਦਾ ਇੱਕ ਇੱਕ ਕਰਮ ਉੱਥੇ ਵਾਚਿਆ ਜਾਂਦਾ ਕਿ ਕਿਸੇ ਦਾ ਵੀ ਮੇਰੇ ਤੋਂ ਕੁਨਿਆ ਨਾ ਹੋ ਜਾਵੇ। ਧਰਮਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਥਾਂ ਥਾਂ ਤੇ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਧਰਮਰਾਜਾ ਰਾਈ ਮਾਤਰ ਵੀ ਇੱਧਰ ਉੱਧਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕਲਯੁਗ ਕਹਿੰਦਾ ਮਹਾਰਾਜ ਪਰਮੇਸ਼ਰ ਨੇ ਮੇਰੀ ਡਿਊਟੀ ਲਗਾਈ ਹੋਈ ਹੈ ਤੇ ਮੇਰੀ ਸੈਨਾ ਦਾ ਪ੍ਰਭਾਵ ਜਾਣਾ ਹੀ ਜਾਣਾ ਹੈ।
ਜਹ ਸਤ ਤਪ ਵਰਤ ਧਰਮ ਉਪਾਸਨ,
ਫਿਰ ਜਿੱਥੇ ਲੋਕ ਸਤ ਪ੍ਰਤੱਗੀ ਹੋਣਗੇ, ਤਪੱਸਵੀ ਕਰਨ ਵਾਲੇ ਹੋਣਗੇ, ਫਿਰ ਵਰਤ ਰੱਖ ਕਰਕੇ ਭਾਵ ਥੋੜਾ ਖਾ ਕਰਕੇ ਸਿਮਰਨ ਕਰਨ ਵਾਲੇ ਹੋਣਗੇ, ਇਹ ਜਿਹੜੇ ਸਾਰੇ ਧਰਮੀ ਹਨ,
ਸਭ ਇੱਕ ਵਾਰ ਕਰੋ ਬਿਨਾਸ਼ਨ,
ਜਦੋਂ ਮੇਰੀ ਸੈਨਾ ਇੱਕੋ ਵਾਰੀ ਜਾ ਕਰਕੇ ਧਾਵਾ ਕਰੇਗੀ ਤੇ ਇਹਨਾਂ ਦਾ ਕੀਤਾ ਹੋਇਆ ਜਪ ਤਪ ਵਰਤ ਧਰਮ ਸਾਰਾ ਇੱਕੋ ਵਾਰੀ ਨਾਸ਼ ਕਰ ਦਿਆ ਕਰਨਗੇ, ਰੋੜ ਦੇਣਗੇ।
ਦੋਹਰਾ ਆਇਸ ਅਸ ਕਰਤਾਰ ਕੀ।
ਸਤਿਗੁਰੂ ਪਾਤਸ਼ਾਹ ਮਹਾਰਾਜ, ਇਹ ਜਿਹੜੀ ਆਇਸ ਆ ਗਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਹੈ।
ਸੋ ਤੁਮਰੀ ਹੀ ਹੋਏ
ਮਹਾਰਾਜ, ਉੱਥੇ ਵੀ ਤੁਸੀਂ ਕਰਨ ਵਾਲੇ ਸੀ, ਕਿਉਂਕਿ ਉਦੋਂ ਨਿਰਗੁਣ ਸਰੂਪ ਸੀ ਤੁਹਾਡਾ, ਤੇ ਹੁਣ ਤੁਸੀਂ ਸਰਗੁਣ ਸਰੂਪ ਲੈ ਕਰਕੇ ਤੇ ਇਸ ਸੰਸਾਰ ਦੀ ਕਲਿਆਣਕਾਰੀ ਕਰਨ ਵਾਸਤੇ ਇਸ ਸੰਸਾਰ ਵਿੱਚ ਆਏ ਹੋ, ਤੇ ਮਹਾਰਾਜ ਹੁਣ ਤੁਸੀਂ ਵੀ ਇੱਥੇ ਆਗਿਆ ਕਰਦੇ ਹੋ। ਜਿਵੇਂ ਉੱਥੇ ਕਰਕੇ ਭੇਜਿਆ ਸੀ ਮੈਂ ਉਵੇਂ ਕਰਮ ਕਰਦਾ ਸੀ, ਹੁਣ ਜਿਵੇਂ ਤੁਸੀਂ ਮੈਨੂੰ ਆਗਿਆ ਕਰਦੇ ਹੋ ਹੁਣ ਮੈਂ ਉਵੇਂ ਕਰਨੇ ਸ਼ੁਰੂ ਕਰ ਦੇਵਾਂਗਾ।
ਆਪ ਜਿਹੇ ਬਿਦ ਉਚਰੋ ਪ੍ਰਭੂ।
ਹੇ ਪ੍ਰਭੂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਵੇਂ ਦਾ ਮੈਨੂੰ ਹੁਕਮ ਕਰੋਗੇ
ਮੈਂ ਮਾਨੂੰਗਾ ਸੋਏ,
ਮੈਂ ਉਸੇ ਤਰੀਕੇ ਦੇ ਨਾਲ ਸਿਰ ਮੱਥੇ ਮਨ ਕਰਕੇ ਉਵੇਂ ਹੀ ਕਾਰ ਕਰਾਂਗਾ।
ਜਾਓ ਭਾਈ, ਮੈਂ ਆਇਸ ਰਾਵਰ ਅਨੁਸਾਰੀ।
ਸਤਿਗੁਰੂ ਮਹਾਰਾਜ, ਮੈਂ ਆਪ ਜੀ ਦੀ ਆਗਿਆ ਦੇ ਅਨੁਸਾਰ ਹੀ ਰਹਾਂਗਾ।
ਤਦ ਪੱਲੇ ਹੋ ਕੁਛ ਭੇਟ ਹਮਾਰੀ।
ਮਹਾਰਾਜ, ਤਾਂ ਵੀ ਕੁਝ ਤਾਂ ਭੇਟਾ ਮੇਰੀ ਗ੍ਰਹਿਣ ਤਾਂ ਕਰੋ, ਕੁਛ ਮੇਰੀ ਭੇਟਾ ਲੈ ਕਰਕੇ ਮੈਨੂੰ ਤਾਂ ਨਿਹਾਲ ਕਰ ਦੇਵੋ।
ਕੰਚਨ ਮੰਦਰ ਦਰਬ ਮਹਾਨ।
ਮਹਾਰਾਜ, ਜਿਹੜੇ ਸੋਨੇ ਦੇ ਮੰਦਰ, ਫਿਰ ਬਹੁਤ ਸਾਰਾ ਧਨ।
ਜਬ ਲੇਵੋ ਹਰ ਖਾਨ।
ਮਹਾਰਾਜ, ਜਦੋਂ ਤੁਸੀਂ ਲੈਣਾ ਕਰੋਗੇ ਫਿਰ ਮੈਂ ਪ੍ਰਸੰਨ ਹੋਵਾਂਗਾ। ਸੋਨੇ ਦਾ ਮੰਦਰ ਤੇ ਬਹੁਤ ਸਾਰਾ ਧਨ ਜਦੋਂ ਮੇਰੇ ਤੋਂ ਲਵੋਗੇ ਫਿਰ ਮੇਰੇ ਹਿਰਦੇ ਦੀ ਪ੍ਰਸੰਨਤਾ ਹੋਵੇਗੀ।
ਤੋਨ ਕਰ ਬਿਕਸ਼ੈ ਸ਼੍ਰੀ ਗੁਣ ਖਾਨੀ।
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗ ਦੇ ਬਚਨ ਸੁਣ ਕਰਕੇ ਮੁਸਕਰਾ ਪਏ।
ਹੋਏ ਪ੍ਰਸੰਨ ਬੋਲੇ ਤਬ ਬਾਣੀ।
ਪ੍ਰਸੰਨ ਹੋ ਗਏ ਮਹਾਰਾਜ, ਆਪਣੇ ਬਚਨ ਕਹਿਣ ਲੱਗੇ।
ਸਭ ਯੁਗ ਤੇ ਵੜਤੇ ਤੁਮਾਰਾ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਸ ਸੰਸਾਰ ਦੇ ਵਿੱਚ ਤੇਰਾ ਤੇਜ ਪ੍ਰਭਾਵ ਬਹੁਤ ਜ਼ਿਆਦਾ ਰਹੇਗਾ।
ਉਹ ਵਹੂਗੇ ਇਹ ਵਾਕ ਹਮਾਰਾ।
ਸਾਡੇ ਬਚਨ ਨੇ ਕਿ ਤੇਰਾ ਤੇਜ ਪ੍ਰਭਾਵ ਜਿਹੜਾ ਬਹੁਤ ਜ਼ਿਆਦਾ ਵੱਧ ਜਾਵੇਗਾ, ਸਾਰੇ ਲੋਕ ਤੈਨੂੰ ਹੀ ਮੰਨਣਗੇ।
ਤੋਰ ਕਾਲ ਕੀਰਤ ਕਰਤਾਰ।
ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਦੇ ਕਰਦੇ ਲੋਕ ਇਹੀ ਗੱਲ ਕਹਿਣਗੇ ਕਿ ਇਹ ਸਮਾਂ ਕਲਯੁਗ ਦਾ ਹੈ, ਪਰ ਕਲਯੁਗ ਦੇ ਸਮੇਂ ਦੇ ਵਿੱਚ ਬੀਜਿਆ ਹੋਇਆ ਨਾਮ ਦਾ ਬੀਜ ਫਲ ਦਾ ਵੀ ਬੜੀ ਛੇਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇਹ ਕਲਯੁਗ ਤੇਰੀ ਇਸ ਸਮੇਂ ਦੇ ਵਿੱਚ ਜਿਹੜੇ ਕੀਰਤੀ ਕਰਨਗੇ ਉਹ ਵੀ ਛੁੱਟ ਜਾਣਗੇ।
ਮਹਿਮਾ ਤਾਂ ਕੀ ਵਧੇ ਅਪਾਰ।
ਕਿਉਂਕਿ ਬਹੁਤ ਜ਼ਿਆਦਾ ਮਹਿਮਾ ਵੱਧ ਜਾਣੀ ਹੈ।
ਲੱਖ ਵਰਗ ਸਤ ਯੁਗ ਜੋ ਕਰੇ।
ਜਦੋਂ ਸਤ ਯੁਗ ਦਾ ਸਮਾਂ ਸੀ ਉਦੋਂ ਜੀਵ ਦੀ ਉਮਰ 1,00,000 ਸਾਲ ਦੀ ਹੁੰਦੀ ਸੀ। ਹੁਣ ਕੋਈ ਕੌਣ ਸੱਚ ਮੰਨੇਗਾ ਕਿ ਸਤ ਯੁਗ ਦਾ ਸਮਾਂ ਕਿਹੜਾ ਸੀ? ਕਹਿੰਦੇ ਜਿਹੜਾ ਕੋਈ ਚੰਗੇ ਕਰਮ ਕਰੇ ਉਦੋਂ ਹੀ ਸਤ ਯੁਗ ਹੈ, ਸਤ ਯੁਗ ਤੇ ਆਇਆ ਹੀ ਕੋਈ ਨਹੀਂ, ਦੁਆਪਰ ਤੇ ਬਣਿਆ ਹੀ ਕੋਈ ਨਹੀਂ, ਇਹ ਤੇ ਉਵੇਂ ਹੀ ਨਾਮ ਰੱਖ ਦਿੱਤੇ। ਕਿਹੜੀ ਦੁਨੀਆ ਨਾਸ ਹੋਈ ਹੈ? ਕੋਈ ਦੁਨੀਆ ਨਾਸ ਨਹੀਂ ਹੋਈ। ਅਸਲ ਵਿੱਚ ਇਹੀ ਤਾਂ ਤਰਕਵਾਦ ਹੈ, ਕਲਯੁਗ ਦਾ ਸਮਾਂ ਹੀ ਇਹੋ ਜਿਹਾ ਹੀ ਹੈ ਕਿ ਬੁੱਧੀ ਪਲਟ ਦੇਣੀ, ਗਿਆਨ ਹੋਣ ਹੀ ਨਹੀਂ ਦੇਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਕਲਯੁਗ ਜਦੋਂ ਸਤਯੁਗ ਦਾ ਸਮਾਂ ਸੀ ਨਾ ਉਦੋਂ 1,00,000 ਵਰ੍ਹਾ ਇੱਕ ਜੀਵ ਦੀ ਉਮਰ ਹੋਇਆ ਕਰਦੀ ਸੀ, ਤੇ ਕਿੰਨਾ ਸਮਾਂ ਬੈਠ ਕਰਕੇ ਉਹ ਸਿਮਰਨ ਕਰਦਾ ਸੀ, ਫਿਰ ਪਤਾ ਨਹੀਂ ਕਿਤੇ ਕੋਈ ਗਲਤੀ ਵੀ ਹੋ ਜਾਣੀ ਤੇ ਉਹ ਸਜ਼ਾ ਸਾਰੇ ਦੇਸ਼ ਨੂੰ ਭੁਗਤਣੀ ਪੈਣੀ, ਸਾਰਾ ਦੇਸ਼ ਵਧਿਆ ਮਰ ਜਾਂਦਾ। ਇਸ ਵਾਸਤੇ ਉਸ ਸਮੇਂ ਦਾ ਜਿਹੜਾ ਜਾਪ ਕਰਨਾ ਸੀ ਬੜਾ ਕਠਿਨ ਸੀ।
ਆ ਜੁਤ ਬਰਖ ਤ੍ਰੇਤੇ ਚਿਤ ਧਰਈ।
ਫਿਰ ਜਦੋਂ ਤ੍ਰੇਤੇ ਦਾ ਯੁੱਗ ਆਇਆ ਉਦੋਂ ਇੱਕ ਮਨੁੱਖ ਦੀ ਉਮਰ 10,000 ਵਰ੍ਹਾ ਰਹਿ ਗਈ। ਫਿਰ ਉਦੋਂ ਵੀ ਕਠਿਨ ਸੀ ਤਪ ਕਰਨਾ, ਤੇ ਜਦੋਂ ਤ੍ਰੇਤੇ ਦੇ ਵਿੱਚ ਤਪ ਕਰਨਾ ਜੇ ਕੋਈ ਗਲਤੀ ਹੋ ਜਾਣੀ ਤਪ ਕਰਦਿਆਂ ਕਰਦਿਆਂ, ਤੇ ਜੀਵ ਇੱਕ ਦੇ ਕੋਲੋਂ ਗਲਤੀ ਹੋਣੀ ਤੇ ਸਾਰਾ ਨਗਰ ਵੱਜਾ ਮਰ ਜਾਣਾ, ਸਾਰੇ ਨਗਰ ਨੂੰ ਉਸ ਦੀ ਸਜ਼ਾ ਭੁਗਤਣੀ ਪੈਂਦੀ ਸੀ।
ਦੁਆਪਰ ਕਰਤ ਜੇ ਬਰਖ ਹਜ਼ਾਰ।
ਫਿਰ ਜਦੋਂ ਦੁਆਪਰ ਦਾ ਯੁੱਗ ਆਇਆ ਉਦੋਂ ਜੀਵ ਦੀ ਉਮਰ 1,000 ਸਾਲ ਦੀ ਰਹਿ ਗਈ, ਤੇ ਉਦੋਂ ਵੀ ਤਪ ਕਰਨਾ ਕਠਿਨ ਸੀ ਕਿਉਂਕਿ 1,000 ਵਰ੍ਹਾ ਬੈਠ ਕਰਕੇ ਤਪ ਕਰਨਾ ਕਿਹੜਾ ਸੁਖਾਲਾ ਪਿਆ ਆ। ਤੇ ਮਹਾਰਾਜ ਕਹਿੰਦੇ, ਜੇ ਉਦੋਂ ਕੋਈ ਗਲਤੀ ਹੋ ਜਾਣੀ ਤਪ ਕਰਦਿਆਂ ਸਿਮਰਨ ਕਰਦਿਆਂ, ਤੇ ਉਸ ਸਮੇਂ ਦਾ ਕੀ ਮਰਿਆਦਾ ਸੀ ਕਿ ਉਦੋਂ ਇੱਕ ਕੁਲ ਦਾ ਨਾਸ ਹੋ ਜਾਣਾ, ਸਾਰੀ ਕੁਲ ਨੂੰ ਉਸਦੀ ਜਿਹੜੀ ਗਲਤੀ ਸੀ ਉਹ ਭੁਗਤਣੀ ਪੈਂਦੀ ਸੀ। ਇਸ ਵਾਸਤੇ ਉਹ ਵੀ ਯੁੱਗ ਇਹ ਜੀਵ ਦੀ ਕਲਿਆਣਕਾਰੀ ਵਾਸਤੇ ਇੰਨਾ ਸਫਲ ਨਹੀਂ ਸੀਗਾ।
ਸੋ ਕਾਲ ਅਲਪ ਕਾਲ ਸੁਖ ਸਾਰਾ।
ਪਰ ਹੁਣ ਜਿਹੜਾ ਤੇਰਾ ਸਮਾਂ ਆਇਆ ਕਲਯੁਗ, ਇਸ ਦੇ ਵਿੱਚ ਜਿਹੜਾ ਵੀ ਕੋਈ ਪਰਮੇਸ਼ਰ ਦੀ ਬੰਦਗੀ ਕਰੇਗਾ, ਸਿਮਰਨ ਕਰੇਗਾ, ਉਹ ਸੁਖਾਲਾ ਹੈ ਕਿਉਂਕਿ 100 ਸਾਲ ਦੀ ਸਾਰੀ ਉਮਰ ਹੈ। 10 ਬਾਲਤਨ 20 ਸਰਵਣ ਤੀਸਾ ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 85 ਪੱਗ ਖਿਸੈ 60 ਕੇ ਬੁਢੇਪਾ ਆਵੈ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ, 90 ਕਾ ਸੇਜਾ ਸਣੀ ਮੂਲ ਨਾ ਜਾਣੈ, ਅਪ ਬਲ ਢੰਡੁਲ ਮਢੂੰਡਮ ਡਿੱਠਮੈ, ਜਗ ਧੂਏ ਕਾ ਤਵਲ ਹਰ। ਕੇਵਲ 100 ਸਾਲ ਦੀ ਉਮਰ ਹੈ, ਪਰ ਇਸ ਦੇ ਵਿੱਚ ਕੋਈ ਸਿਮਰਨ ਕਰਦਾ, ਕੋਈ ਤਪੱਸਿਆ ਕਰਦਾ, ਬੰਦਗੀ ਕਰਦਾ, ਜੇ ਕੋਈ ਭੁੱਲ ਹੋ ਜਾਵੇ, ਗਲਤੀ ਹੋ ਜਾਵੇ, ਪਰ ਇਸ ਦੇ ਵਿੱਚ ਕਿਸੇ ਕੁਲ ਨੂੰ ਕੋਈ ਸਜ਼ਾ ਨਹੀਂ ਭੁਗਤਣੀ ਪੈਂਦੀ, ਕੋਈ ਨਗਰ ਦਾ ਨਾਸ਼ ਨਹੀਂ ਹੁੰਦਾ, ਕੋਈ ਦੇਸ਼ ਨੂੰ ਨਹੀਂ ਭੁਗਤਣੀ ਪੈਂਦੀ। ਕੇਵਲ ਇਹ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਜਿਸ ਹੱਥ ਦੇ ਨਾਲ ਕਰੇਗਾ ਉਸੇ ਨੂੰ ਭੁਗਤਣਾ ਪਵੇਗਾ। ਫਿਰ ਕਲਯੁਗ ਕਿਸ ਪਾਸਿਓਂ ਮਾੜਾ ਹੋਇਆ? ਇੱਕ ਤੇ ਤੇਰੇ ਯੁੱਗ ਦੇ ਵਿੱਚ ਬੀਜਿਆ ਹੋਇਆ ਨਾਮ ਦਾ ਬੀਜ ਛੇਤੀ ਭਲੀ ਭੂਤ ਹੁੰਦਾ ਹੈ, ਤੇ ਤਪੱਸਿਆ ਕਰਨੀ ਵੀ ਸੁਖਾਲੀ ਹੈ, ਤੇ ਫਿਰ ਜੇ ਕਿਤੇ ਭੁੱਲ ਵੀ ਹੋ ਗਈ ਤੇ ਸਰੀਰ ਦੇ ਵੀ ਉਸੇ ਅੰਗ ਨੂੰ ਉਹ ਭੁਗਤਣੀ ਪੈਂਦੀ ਹੈ। ਅੱਜ ਦੇਖ ਲਓ, ਜੇ ਕਿਸੇ ਨੇ ਨੇਤਰਾਂ ਦੇ ਨਾਲ ਮਾੜਾ ਤੱਕਿਆ ਤਾਂ ਉਸ ਨੂੰ ਇਸ ਜਨਮ ਦੇ ਵਿੱਚ ਨੇਤਰ ਹੀ ਨਹੀਂ ਮਿਲੇ। ਜੇ ਕਿਸੇ ਨੇ ਆਪਣੇ ਹੱਥ ਦੇ ਨਾਲ ਕੋਈ ਮਾੜਾ ਕਰਮ ਕੀਤਾ, ਉਹ ਹੱਥ ਹੀ ਨਹੀਂ ਮਿਲਿਆ, ਉਹ ਬਾਂਹ ਹੀ ਖਲੋ ਗਈ ਹੈ, ਜਾਂ ਉਹ ਹੱਥ ਹੀ ਨਹੀਂ ਚੱਲਦਾ। ਜੇ ਕਿਸੇ ਨੇ ਆਪਣੀਆਂ ਪੈਰਾਂ ਦੇ ਨਾਲ ਚੱਲ ਕਰਕੇ ਕੋਈ ਕਰਮ ਮਾੜਾ ਕਰ ਲਿਆ ਤਾਂ ਉਸ ਨੂੰ ਲੱਤਾਂ ਹੀ ਨਹੀਂ ਮਿਲੀਆਂ, ਪਿੰਗਲਾ ਬਣਾ ਦਿੱਤਾ। ਜੇ ਕਿਸੇ ਨੇ ਜੀਭਾ ਦੇ ਨਾਲ ਬੋਲ ਕੇ ਮਾੜਾ ਕਰਮ ਕਰ ਦਿੱਤਾ ਤਾਂ ਜੀਭਾ ਬੋਲਣ ਵਾਸਤੇ ਨਹੀਂ ਦਿੱਤੀ। ਜੇ ਕਿਸੇ ਨੇ ਕੰਨਾਂ ਦੇ ਨਾਲ ਚੁਗਲੀ ਸੁਣ ਲਈ, ਕੰਨਾਂ ਤੋਂ ਹੀ ਬੋਲਾ ਕਰ ਦਿੱਤਾ। ਉਹ ਪਰਮੇਸ਼ਰ ਦੇ ਇਹ 10 ਇੰਦਰੀਆਂ ਨੇ 10 ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ। ਇਸ ਵਾਸਤੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਜਿਸ ਅੰਗ ਦੇ ਨਾਲ ਕਰੇਗਾ ਉਸੇ ਨੂੰ ਵੀ ਗਲਤੀ ਜਿਹੜੀ ਉਹਦੀ ਸਜ਼ਾ ਭੁਗਤਣੀ ਪਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਲਯੁਗ ਇਹ ਤੇਰਾ ਸਮਾਂ ਆਇਆ, ਇਸ ਦੇ ਵਿੱਚ ਜਿਹੜਾ ਵੀ ਕੋਈ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੇਗਾ ਉਹ ਸੁਖਾਲੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨ, ਗੁਰਮੁਖ ਜਪੀਐ ਲਾਏ ਧਿਆਨ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਦਾ। ਆਪ ਵੀ ਪਰਲੋਕ ਦੇ ਅੰਦਰ ਮੁੱਖ ਉਜਲ ਕਰਕੇ ਜਾਂਦਾ ਤੇ ਆਪਣੀ ਕੁਲਾਂ ਦਾ ਵੀ ਨਾਲ ਉਧਾਰ ਕਰ ਜਾਂਦਾ, ਤੇ ਜਿੰਨੇ ਆਸ ਪਾਸ ਦੇ ਉਸ ਦੇ ਕੋਲ ਨਿਕਟਵਰਤੀ ਰਹਿਣ ਵਾਲੇ ਨੇ ਉਹਨਾਂ ਦੇ ਉੱਪਰ ਵੀ ਉਹ ਆਪਣੇ ਨਾਮ ਦਾ ਪ੍ਰਭਾਵ ਛੱਡ ਜਾਂਦਾ, ਉਹਨਾਂ ਦੇ ਅੰਦਰ ਵੀ ਇਸ ਨਾਮ ਦੇ ਪ੍ਰਤਾਪ ਕਰਕੇ ਸੰਸਕਾਰ ਪੈਦਾ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਵੀ ਇਹ ਦਿਲ ਕਰਦਾ ਕਿ ਅਸੀਂ ਵੀ ਵਾਹਿਗੁਰੂ ਕਹਿ ਦੇਈਏ। ਹੁਣ ਸਤਸੰਗਤ ਕਰਦੇ ਹਾਂ, ਆ 40 ਮੁਕਤਿਆਂ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਚੱਲਦੇ ਨੇ, ਤੇ ਜੇ ਕੋਈ ਪ੍ਰਾਣੀ 10 ਪ੍ਰਾਣੀਆਂ ਦੇ ਵਿੱਚ ਬੈਠਾ ਹੋਇਆ ਤੇ ਕੋਈ ਵੀ ਨਹੀਂ ਬੋਲਦਾ ਵਾਹਿਗੁਰੂ, ਉਹ ਸਾਰੇ ਆਨੰਦ ਲੈ ਰਹੇ ਨੇ, ਵਾਹਿਗੁਰੂ ਦੀ ਧੁਨੀ ਕੰਨਾਂ ਦੇ ਵਿੱਚ ਸੁਣਨ ਵਾਸਤੇ ਮਿਲ ਰਹੀ ਹੈ, ਤਾਂ ਉਹ ਧੁਨੀ ਦੇ ਵਿੱਚ ਮਸਤ ਨੇ। ਇਹ ਨਹੀਂ ਕਿ ਉਸਦਾ ਖਿਆਲ ਬਾਹਰ ਹੋਵੇਗਾ, ਉਹ ਬੋਲਦਾ ਨਹੀਂ, ਉਸਦਾ ਬੈਠਣਾ ਹੀ ਵਿਅਰਥ ਹੈ, ਨਹੀਂ, ਉਹ ਆਨੰਦ ਲੈ ਰਿਹਾ ਧੁਨੀ ਦੇ ਵਿੱਚ ਬੈਠਾ ਹੋਇਆ ਕਿ ਵਾਹਿਗੁਰੂ ਸ਼ਬਦ ਦਾ ਜਾਪ ਹੋ ਰਿਹਾ, ਉਸਦਾ ਇੱਕ ਇੱਕ ਰੋਮ ਜਿਹੜਾ ਉਹ ਧੁਨੀ ਦੇ ਵਿੱਚ ਬੱਝਾ ਹੋਇਆ ਹੈ, ਪਰ ਆਪਣੀ ਰਸਨਾ ਤੋਂ ਨਹੀਂ ਬੋਲ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ, ਕਰਮੀ ਜੀਵ ਦਾ ਪਹਿਲਾ ਇਹੀ ਹੈ ਕਿ ਸ਼ਰਾਵਣੀ ਸੁਣੀਏ, ਰਸਨਾ ਗਾਈਏ, ਹਿਰਦੈ ਧਿਆਈਐ ਸੋਈ। ਪਹਿਲਾਂ ਕੰਨਾਂ ਦੇ ਨਾਲ ਧੁਨੀ ਸੁਣੇ, ਉਸ ਧੁਨੀ ਦੇ ਨਾਲ ਆਪਣੀ ਆਵਾਜ਼ ਦਾ ਸੁਮੇਲ ਬਣਾਵੇ। ਜਦੋਂ ਸੁਮੇਲ ਬਣਾਵੇਗਾ ਤੇ ਸੁਭਾਵਿਕ ਉਸ ਨੂੰ ਰਸਨਾ ਤੋਂ ਕਹਿਣਾ ਪਵੇਗਾ ਕਿ ਵਾਹਿਗੁਰੂ। ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਸੁਰਤੀ ਦਾ ਟਿਕਾਓ ਜਦੋਂ ਤ੍ਰਿਕੁਟੀ ਦੇ ਵਿੱਚ ਆ ਜਾਵੇ, ਉਦੋਂ ਹਿਰਦੇ ਦੇ ਨਾਲ ਧਿਆਉਣਾ ਸ਼ੁਰੂ ਕਰੇ, ਉਦੋਂ ਜੀਭਾ ਦਾ ਕੰਮ ਖਤਮ ਹੋ ਜਾਂਦਾ। ਬੈਖਰੀ ਬਾਣੀ ਤੋਂ ਮਧਮਾ, ਮਧਮਾ ਤੋਂ ਪਸੰਤੀ, ਪਸੰਤੀ ਤੋਂ ਪਰਾਜਾਪ ਦੇ ਵਿੱਚ ਜਦੋਂ ਉਤਰਦੀ ਹੈ, ਉਦੋਂ ਤ੍ਰਿਕੁਟੀ ਦੇ ਵਿੱਚ ਇਸ ਬਿਰਤੀ ਦਾ ਟਿਕਾਓ ਹੁੰਦਾ। ਜਦ ਤੱਕ ਬਿਰਤੀ ਦਾ ਟਿਕਾਓ ਨਹੀਂ, ਤਦ ਤੱਕ ਮਨ ਦੀ ਭਟਕਣਾ ਹੀ ਨਹੀਂ ਖਤਮ ਹੁੰਦੀ। ਤੇ ਮਹਾਰਾਜ ਕਹਿੰਦੇ, ਕਲਯੁਗ ਤੇਰਾ ਸਮਾਂ ਹੀ ਐਸਾ, ਜਿਹੜਾ ਵੀ ਕੋਈ ਬੀਜ ਬੀਜ ਲਵੇਗਾ ਉਹ ਸੁਖਾਲਾ ਹੈ, ਇਸ ਨੂੰ ਇਸ ਫਸਲ ਨੂੰ ਪਾਲਣਾ।
ਪ੍ਰੀਤ ਯੁਗ ਤੂੰ ਹਰ ਕੀਰਤ ਕਰਾਈ,
ਜਿਹੜਾ ਵੀ ਕੋਈ ਪ੍ਰੀਤੀ ਜੁਗਤ ਹੁੰਦਾ ਸਮੇਤ, ਜਿਹੜਾ ਵੀ ਕੋਈ ਪ੍ਰੀਤੀ ਦੇ ਨਾਲ ਕੋਈ ਭਗਤੀ ਕਰੇਗਾ, ਉਸ ਮਾਲਕ ਦੀ ਕੀਰਤੀ ਕਰੇਗਾ।
ਸੋ ਤਤਕਾਲ ਵਿਖੇ ਭਾਵ ਤਰਈ,
ਮਹਾਰਾਜ ਕਹਿੰਦੇ ਤਤਕਾਲ ਬਹੁਤ ਛੇਤੀ, ਬੜੀ ਛੇਤੀ ਦੇ ਨਾਲ ਉਹ ਭਵਜਲ ਸੰਸਾਰ ਤੋਂ ਤਰ ਜਾਵੇਗਾ। ਬਹੁਤਾ ਸਮਾਂ ਵੀ ਨਹੀਂ ਲੱਗਣਾ ਉਸ ਨੂੰ ਤਰਦਿਆਂ, ਨਾ ਤੇ ਕੋਈ ਵਰਤ ਰੱਖਣਾ ਪੈਣਾ, ਨਾ ਤੀਰਥਾਂ ਤੇ ਜਾ ਕਰਕੇ ਜਲ ਧਾਰੇ ਕਰਨੇ ਪੈਣੇ ਹੈ, ਨਾ ਪੁੱਠੇ ਲਟਕਣਾ ਪੈਣਾ, ਨਾ ਧੂਣੀਆਂ ਤੌਣੀਆਂ ਪੈਣੀਆਂ, ਨਾ ਆਪਣੇ ਵੱਡਿਆਂ ਨੂੰ ਮਨਾਉਣਾ ਪੈਣਾ। ਕੇਵਲ ਮਾਲਕ ਦੀ ਮਹਿਮਾ ਕਰਦਿਆਂ ਕਰਦਿਆਂ ਹੀ ਸੁਰਤੀ ਦਾ ਟਿਕਾ ਹੋ ਜਾਵੇ ਤੇ ਆਪਣੇ ਹਿਰਦੇ ਦੇ ਅੰਦਰ ਨਾਮ ਦਾ ਬੀਜ ਬੀਜ ਦੇਵੇ। ਮਹਾਰਾਜ ਕਹਿੰਦੇ, ਬੜੀ ਛੇਤੀ ਦੇ ਨਾਲ ਭਵਜਲ ਸੰਸਾਰ ਤੋਂ ਤਰ ਜਾਵੇਗਾ, ਬਹੁਤਾ ਸਮਾਂ ਨਹੀਂ ਲੱਗੇਗਾ।
ਬਹੁਰੋ ਚਹਿ ਤਜ ਦੇਣ ਉਪਾਇਨ,
ਫਿਰ ਬਹੁਰੋ ਚਹਿ ਤਜ ਦੇਣ ਉਪਾਇਨ, ਮਹਾਰਾਜ ਕਹਿੰਦੇ ਜੇ ਤੂੰ ਫਿਰ ਵੀ ਚਾਹੁੰਦਾ ਕਿ ਮੈਂ ਕੋਈ ਭੇਟਾ ਦੇਵਾਂ ਤੇ ਮੇਰੀ ਫੇਰੀ ਪ੍ਰਸੰਨਤਾ ਹੈ,
ਰਤਨ ਜੜੇ ਕੰਚਨ ਕੇ ਆਇਨ,
ਕਿ ਮੈਂ ਰਤਨਾਂ ਦੇ ਨਾਲ ਜੜਿਆ ਹੋਇਆ ਸੋਨੇ ਦਾ ਮੰਦਿਰ ਭੇਟਾ ਕਰਾਂ, ਬਹੁਤਾ ਧਨ ਦੇਵਾਂ।
ਚਤਰ ਸਜਾਮਾ ਜਬ ਹਮ ਧਰ ਹੈ,
ਮਹਾਰਾਜ ਕਹਿੰਦੇ ਕਲਯੁਗ ਸੁਣ ਫਿਰ, ਕਿ ਜਦੋਂ ਅਸੀਂ ਚੌਥਾ ਜਾਮਾ ਧਾਰਨ ਕਰਾਂਗੇ, ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ, ਤਿਸ ਵੇਲੇ
ਮਾਇਆ ਸਹਿਤ ਲੈਣ ਤਬ ਕਰ ਹੈ,
ਤਦੋਂ ਤੇਰੇ ਕੋਲੋਂ ਅਸੀਂ ਮਾਇਆ ਲੈਣੀ ਕਰਾਂਗੇ, ਫਿਰ ਸੋਨੇ ਦਾ ਮੰਦਿਰ ਬਣਾਵਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਨਮ ਸਾਖੀ ਦੇ ਵਿੱਚ ਮਿਲਦਾ ਕਿ 12 ਕੋ ਮਾਇਆ ਨੂੰ ਪਿੱਛੇ ਰੱਖਿਆ ਸੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ 6 ਕੋ ਮਾਇਆ ਨੂੰ ਪਿੱਛੇ ਰੱਖਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਸਮੇਂ ਮਾਇਆ ਦਰਵਾਜ਼ੇ ਤੇ ਆ ਕੇ ਖੜੀ ਹੋ ਗਈ ਕਿ ਹੁਣ ਤਾਂ ਮੈਨੂੰ ਵਰਤ ਲਓ। ਤੇ ਇਸ ਵੇਲੇ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਰਸਦਾਂ ਦੇ ਗੱਡੇ ਲੱਦੇ ਹੋਏ ਦਰਵਾਜ਼ੇ ਤੇ ਖੜੇ ਰਹਿੰਦੇ। ਜਿੰਨਾ ਹੀ ਰਸਦ अनाज दे पकाउण वास्ते लंगर दे विच वरती जांदी उन्नी रसद लिया करदे बाकी बाहर ही रखिया करदे। रात दे समय दिन दे विच जिन्ना भोजन वरत जाना रात दे विच वरत जाना जिहड़ा वध जाना वह पशुआं नूं छकाउणा पशुआं तों वध जाना फिर सारा लंगर चुक करके ब्यासा दरिया दे विच पा देना कि इत्थों जीव जंतु खा लैणगे। उस दरिया दे विचों सारे भांडे धो करके मुद्दे मारे जाते इतों तक घड़िया दे विच भी पानी नहीं सी रखा जाता सारे भांडे मुद्दे किए जाते सन। रात के समय कोई भी कल वाला अनाज जिहड़ा वह रवे ना अगले दिन फिर रसद लैनी फिर नवा अनाज तैयार हो जाना। सतगुरु श्री गुरु अमरदास महाराज साहब जी के वेले यह जी माया सी ये दरवाजे से आके खड़ी हुई पर जदों सतगुरु गुरु रामदास महाराज साहब जी का समा आया चारे दरवाजे खोल दिते उस वेले माया ने आके प्रवेश किया। सो सतगुरु गुरु नानक देव महाराज साहब जी कहिंदे कलयुग जदों चौथा जामा धारण करांगे इस वेले तेरे तो धन लवांगे फिर सोने का मंदिर बनेगा। यह गुरु नानक पातशाह महाराज जी ने कलयुग नूं वर दिता सी
सुन कर कलयुग उर हर खन
सुन करके कलयुग हिरदे विच बड़ा प्रसन्न होया कि महाराज ने भेटा ग्रहण कर लई है।
कार पद बंधन वचन बखान
सतगुरु गुरु नानक पातशाह महाराज जी के चरण कमलों नूं पकड़ करके नमस्कार की और बेनती करन लगा
संगत के निकट न जाय हूं
सतगुरु पातशाह महाराज जो आप जी ने मेनू आग्ञा की है कि संगत के नेड़े नहीं जाना महाराज कदे भी नहीं जावांगा
आन जीव दंभी दुख दया हूं
और जेड़े दंभी पखंडी लोग होंगे उन्होंने जा करके मैं दुख दया करांगा।
उमरे बचन जे सिख कमावे
सतगुरु पातशाह महाराज जेकर आप जी दे कहे हुए बचन सिख कमा लैणगे
इन पर मोरा कछ ना बसावे
महाराज उन्हां बचना की कमाई करदिया होया मेरी सहना और मेरा प्रभाव कदे भी नहीं कम करेगा।
भेट दे बार गुर ते ले कर
सतगुरु गुरु नानक पातशाह महाराज जी नूं बेनती करके महाराज की संता लई और ए भेटा दे करके चौथे जामे दे विच ते गुरु नानक पातशाह महाराज जी तो ए वर लै लिया
विदा भयो चरणन पर सिर धर
सतगुरु गुरु नानक पातशाह महाराज जी दे चरणा ते नमस्कार करके महाराज तो विदा हो गया।
पढ़ सुने शरदा और थापें
कविराज भाई संतोख सिंह जी लिखते ने कि ए सतसंगी जनो जेड़ा भी कोई भावना दे नाल श्रद्धा ने नाल इस कथा नू पढ़ेगा और सुनेगा
इन पर कलयुग नहीं व्यापे
और उन्हां दे उपर कलयुग दा कदे भी प्रभाव नहीं पवेगा। उन्हां दे ए पंगदियां लिखण दा मकसद ए सी कि जदों भी ए कथा श्रद्धा भावना दे नाल पढ़ी जावे जां सुनी जावे उस नू ज्ञान हो जावेगा कि कलयुग दी सेना केड़ी है ते दैवी गुण केड़े ने आसरी संपदा केड़ी है ये मेरे ते प्रभाव किवें पाउंदी है मैं इस तों बचना किवें है सतसंगत किवें करनी है गुरु नानक पातशाह महाराज जी ने दस्या भी है। फिर उस नूं जद ज्ञान हो जाएगा वह सुभाविक ही है कि वह सतसंगी बनेगा परमेश्वर का नाम जपेगा नाम का बीज बीजेगा वह तुरद्या फिरद्या भी हाथ पाओ कर काम सब चीत निरंजन नाल काम करद्या भी वह वाहेगुरु शब्द नूं सांभ के रखेगा कि यह मेरी कल्याणकारी वास्ते औषधि है मेरी मुक्ति वास्ते ये दुआ है जे मैं इसनु खावांगा जपांगा तो ताई मुक्ति होनी है ताई मैं सुखी रह सकदा। इस वास्ते कविराज भाई संतोख सिंह जी लिखते ने कि जेड़ा भी इस कथा नु श्रद्धा भावना नाल पढ़े सुनेगा वह इस जीवन नु सुखाला पा लवेगा और कलयुग के प्रभाव तो बच जाएगा।
गम ने श्री गुरु बाहुर आगारी
धन गुरु नानक पातशाह महाराज तिस स्थान तो अगे नु चले हन
लोक उदाहरण परपकारी
धन गुरु नानक पातशाह महाराज जी का लोगों नु उदाहरण करने वास्ते सतसंगत के पार उतारण करने वास्ते ही यह संसारिक दौरा है निर्गुण तो सरगुण स्वरूप धारण करने का सतगुरु गुरु नानक पातशाह महाराज जी का यही मनोरथ से
अध्याय संपूर्ण
यह पहला अध्याय किया होया कविराज भाई संतोख सिंह जी का संपूर्ण होया नवे अध्याय की आरंभता होंदी है।
दोहरा बानी वरदानी सुमत
कविराज भाई संतोख सिंह जी नवे अध्याय की आरंभता करते हुए लिखते ने बानी वरदानी सुमत गुणखानी सुखमूर ए धन सतगुरु श्री गुरु ग्रंथ साहिब महाराज जी धुर की बाणी आप वरां नूं देण वाली है कोई आ जाए इतने मंग लै करके सब नू तू उन्हां दी झोली तो किसी नू भी खाली नहीं जाने दिंदी जो मंग है ठाकुर अपने ते सोई सोई देवे नानक दास मुख ते जो बोले इहां उहां सच होवे इच्छा पूरक सर्व सुख दाता हर जाके वस है काम तिन सो ऐसा हर ध्याई है मेरे जीअड़े ता सर्व सुख पावे मेरे मन जप मन सतनाम सदा सतनाम हलत पलत मुख उजल होई है नित ध्याई है हर पुरख निरंजना यह वर दिंदी है। सतगुरु महाराज होर लिखते ने जाको मुश्किल अत बने ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਇਹ ਸਾਰੇ ਵਾਰੀ ਨੇ ਕੋਈ ਆ ਕੇ ਆਪਣਾ ਦੁੱਖ ਤਾਂ ਦੱਸੇ ਕਿ ਮੈਨੂੰ ਇਹ ਦੁੱਖ ਹੈ ਮੈਨੂੰ ਇਹ ਤਾਪ ਲੱਗਾ ਹੋਇਆ ਮੇਰੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਧੁਰ ਕੀ ਬਾਣੀ ਉਤਾਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਧੁਰ ਕੀ ਬਾਣੀ ਇਹ ਵਰਾਂ ਨੂੰ ਦੇਣ ਵਾਲੀ ਹੈ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਲਾਹੁਣ ਵਾਲੀ ਹੈ ਸਮਤ ਸ੍ਰੇਸ਼ਟ ਮਤ ਦੀ ਦਾਤੀ ਹੈ ਗੁਣ ਖਾਨੀ ਗੁਣਾਂ ਦੀ ਖਾਣ ਹੈ ਸੁਖ ਮੂਰ ਸੁੱਖਾਂ ਦੀ ਮੁੱਢ ਦਾਤੀ ਹੈ
ਕਲਿਆਣੀ ਰਾਣੀ ਜਗਤ
ਆਪ ਬੜੇ ਤੇਜ ਪ੍ਰਤਾਪ ਵਾਲੀ ਹੈ ਔਰ ਕਲਿਆਣਕਾਰੀ ਹੈ ਸਭ ਨੂੰ ਮੁਕਤੀ ਦੇਣ ਵਾਲੀ ਹੈ ਫਿਰ ਜਗਤ ਦੇ ਵਿੱਚ ਮੰਨੀ ਹੋਈ ਪ੍ਰਸਿੱਧ ਹੈ ਗੁਰਬਾਣੀ ਕਵ ਪਗ ਧੂਰ ਕਵੀ ਜਨਾਂ ਨੇ ਤੇਰੇ ਚਰਨਾਂ ਦੀ ਧੂੜ ਲੈ ਕਰਕੇ ਤੇ ਆਪਣੀਆਂ ਕਵਿਤਾਵਾਂ ਨੂੰ ਸੰਪੂਰਨ ਕੀਤਾ ਇਸੇ ਤਰ੍ਹਾਂ ਮੈਂ ਆਪ ਜੀ ਦੇ ਚਰਨਾਂ ਦਾ ਆਸਰਾ ਲੈ ਕਰਕੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਕਰਦਾ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੁਰ ਕੀ ਬਾਣੀ ਸਭ ਦਾ ਆਸਰਾ ਰੂਪ ਹੈ ਕੋਈ ਵੀ ਭਾਵਨਾ ਦੇ ਨਾਲ ਆ ਕਰਕੇ ਆਸਰਾ ਲੈਂਦਾ ਸਭ ਦੀਆਂ ਆਸਾਂ ਮੁਰਾਦਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੀ ਪੂਰੀਆਂ ਕਰਨ ਵਾਲੀ ਹੈ ਸੰਸਾਰ ਦਾ ਕੋਈ ਵੀ ਵਿਅਕਤੀ ਕਿਸੇ ਦਾ ਦੁੱਖ ਦੂਰ ਨਹੀਂ ਕਰ ਸਕਦਾ ਕਿਸੇ ਦੀ ਲੋੜ ਪੂਰੀ ਨਹੀਂ ਕਰ ਸਕਦਾ ਕਿਸੇ ਦੀ ਮੁਰਾਦ ਪੂਰੀ ਨਹੀਂ ਕਰ ਸਕਦਾ ਚਾਹੇ ਉਸ ਦੇ ਕੋਲ ਕਿੰਨੀਆਂ ਵੀ ਕਰਾਮਾਤਾਂ ਹੋਣ ਸੰਸਾਰ ਦੇ ਜੇ ਕਿਤੇ ਦੁੱਖ ਕੱਟ ਕਰਕੇ ਸੁੱਖ ਦੇ ਵੀ ਦੇਵੇ ਨਾ ਪਰ ਮੁਕਤੀ ਕੋਈ ਨਹੀਂ ਦੇ ਸਕਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਾਤ ਐਸੀ ਮੁਕਤੀ ਰੂਪੀ ਦਾਤੀ ਬਾਣੀ ਹੈ ਕੋਈ ਆਸ ਲੈ ਕਰਕੇ ਆ ਜਾਵੇ ਪਦਾਰਥ ਮੰਗਣ ਵਾਸਤੇ ਨਾਲ ਮੁਕਤੀ ਵੀ ਦਿੰਦੀ ਹੈ ਕਿਉਂਕਿ ਆਰਾਧਨ ਕਰਾਉਂਦੀ ਹੈ ਕਿ ਤੂੰ ਉਸ ਮਾਲਕ ਦੀ ਸਿਫਤ ਕਰ ਪਰਮੇਸ਼ਰ ਦਾ ਨਾਮ ਜਪ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਵੀ ਆਸਰਾ ਲਿਆ ਭਵਜਲ ਸੰਸਾਰ ਤੋਂ ਤਰੇ ਨੇ ਜਿਵੇਂ ਅਗਲੇ ਅਧਿਆਏ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਵੇਂ ਨਗਰ ਦੇ ਵਿੱਚ ਜਾ ਕਰਕੇ ਕਲਯੁਗ ਜੀਵਾਂ ਦੀ ਕਲਿਆਣ ਕਰਨਗੇ ਭਾਵਨਾ ਦੇ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ ਹੁਣ ਸਮਾਂ ਸਾਨੂੰ ਸਿਮਰਨ ਦਾ ਸੁਭਾਗਾਂ ਦੇ ਨਾਲ ਪ੍ਰਾਪਤ ਹੋਇਆ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਅੱਜ ਸੰਗਤ ਵੀਕਐਂਡ ਤੇ ਥੋੜੀ ਜਿਹੀ ਵੱਧ ਆਉਣੀ ਹੈ ਤੇ ਇੱਕ ਹੀ ਸ਼ਨਿਸ਼ਰਵਾਰ ਸਾਡੇ ਕੋਲ ਇਹੀ ਰਹਿ ਗਿਆ ਅਗਲੇ ਸ਼ਨਿਸ਼ਰਵਾਰ 40 ਮੁਕਤਿਆਂ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਦੀ ਸਮਾਪਤੀ ਹੋ ਜਾਣੀ ਹੈ ਤੇ ਇੱਕ ਬੇਨਤੀ ਬਹੁਤ ਜ਼ਰੂਰੀ ਸੀ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਕਿਉਂਕਿ ਸੁਣਨ ਨੂੰ ਮਿਲਿਆ ਕਿ ਬੀਬੀਆਂ ਨੇ ਕੁਝ ਕੁ ਇਤਰਾਜ਼ ਵੀ ਕੀਤਾ ਕਿ ਵਾਰ ਵਾਰ ਸਾਨੂੰ ਕਹਿੰਦੇ ਹੋ ਕਿ ਬੱਚਿਆਂ ਨੂੰ ਅਸੀਂ ਕਿੱਥੇ ਲੈ ਜਾਈਏ ਗੱਲ ਵੀ ਠੀਕ ਹੈ ਕਿ ਘਰ ਦੇ ਵਿੱਚ ਜੇ ਬੱਚੇ ਰੱਖਾਂਗੇ ਤੇ ਸਿਮਰਨ ਦੇ ਵਿੱਚ ਕਿਵੇਂ ਆਵਾਂਗੇ ਤੇ ਜੇ ਇੱਥੇ ਨਹੀਂ ਬੈਠਾਂਗੇ ਤੇ ਕਿੱਥੇ ਬੈਠਾਂਗੇ ਸਿਮਰਨ ਕਿਵੇਂ ਕਰਾਂਗੇ ਪਰ ਮਹਾਂਪੁਰਸ਼ਾਂ ਨੇ ਨਾ ਮੇਰੇ ਤਾਇਆ ਜੀ ਲੱਗਦੇ ਹੁੰਦੇ ਸਨ ਉਹਨਾਂ ਦੀ ਡਿਊਟੀ ਲਾਈ ਹੁੰਦੀ ਸੀ ਅੱਜ ਵੀ ਉਹ ਉਹੀ ਪੈਰਾ ਦਿੰਦੇ ਨੇ ਕਹਿੰਦੇ ਮਹਾਂਪੁਰਸ਼ਾਂ ਨੇ ਮੇਰੀ ਡਿਊਟੀ ਲਾਈ ਹੈ ਕਿਤੇ ਵੀ ਕਥਾ ਕੀਰਤਨ ਹੋਵੇ ਗੁਰਦੁਆਰੇ ਮੈਂ ਸੰਗਰਾਂਦ ਤੇ ਕਥਾ ਕਰਨ ਜਾਇਆ ਕਰਦਾ ਸੀ ਤਾਂ ਉਹਨਾਂ ਨੇ ਖੜ ਜਾਣਾ ਜੇ ਕਿਸੇ ਬੀਬੀ ਦਾ ਬੱਚਾ ਬੋਲਣਾ ਤਾਂ ਬੀਬੀ ਨੂੰ ਜਾ ਕੇ ਕਹਿਣਾ ਬੀਬੀ ਬੱਚੇ ਨੂੰ ਲੈ ਕੇ ਪਿਛਲੇ ਬੰਨੇ ਬੈਠ ਜਾ ਤੇ ਜਾਂ ਇਸ ਨੂੰ ਪਿਆਰ ਦੇ ਨਾਲ ਜਿਹੜੀ ਵਸਤੂ ਮੰਗਦਾ ਇਹਨੂੰ ਬਾਹਰ ਜਾ ਕੇ ਦੇ ਆ ਤੇ ਮੁੜ ਕੇ ਫਿਰ ਆ ਕੇ ਪਿਛਲੇ ਬੰਨੇ ਸੰਗਤ 'ਚ ਬੈਠ ਜੀ ਬੜੇ ਪਿਆਰ ਦੇ ਨਾਲ ਕਹਿਣਾ ਤੇ ਮਹਾਂਪੁਰਸ਼ਾਂ ਨੇ ਕੀ ਡਿਊਟੀ ਲਾਈ ਹੁੰਦੀ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਕਿ ਕਿਸੇ ਦਾ ਬੱਚਾ ਸ਼ੈਤਾਨੀ ਨਾ ਕਰੇ ਸੰਗਤ ਦੇ ਵਿੱਚ ਇੱਧਰ ਉੱਧਰ ਭੜਕੇ ਨਾ ਤੇ ਜੇ ਕੋਈ ਰੋਂਦਾ ਤੇ ਬੀਬੀ ਨੂੰ ਜਾ ਕੇ ਕਹਿਣਾ ਬੀਬੀ ਇਸ ਨੂੰ ਪਿਆਰ ਦੇ ਨਾਲ ਵਰਜਾ ਲੈ ਜੇ ਨਹੀਂ ਵੀ ਚੁੱਪ ਕਰਦਾ ਤੇ ਫਿਰ ਦੂਸਰੀ ਸੰਗਤ ਦੀ ਬਿਰਤੀ ਨਾ ਤੋੜ ਕਾਹਨੂੰ ਪਾਪ ਖੱਟਦੀ ਹੈ ਪਿਆਰ ਦੇ ਨਾਲ ਸਮਝਾਉਣਾ ਆਪਾਂ ਇਸ ਨੂੰ ਆਪਣੀ ਬੁੱਧੀ ਦੇ ਅਨੁਸਾਰ ਦੂਸਰੇ ਬੰਨੇ ਉਲਟਾ ਲੈਂਦੇ ਹਾਂ ਕਿ ਸਾਨੂੰ ਕਹਿੰਦੇ ਕਿ ਤੁਸੀਂ ਬੱਚਿਆਂ ਨੂੰ ਬਾਹਰ ਲੈ ਜਾਓ ਗੱਲ ਇਹ ਨਹੀਂ ਹੈ ਬੱਚਿਆਂ ਨੂੰ ਪਹਿਲਾਂ ਪਿਆਰ ਦੇ ਨਾਲ ਲਾਲਚ ਦੇ ਕੇ ਰੱਖੋ ਜੇ ਸਾਡਾ ਬੱਚਾ ਜ਼ਿਆਦਾ ਜਿੱਦ ਕਰਦਾ ਤਾਂ ਉਸ ਨੂੰ ਪਿਛਲੇ ਬੰਨੇ ਲੈ ਕੇ ਬੈਠ ਜਾਈਏ ਗਿਆਨੀ ਮਾਨ ਸਿੰਘ ਝੌਰ ਕਥਾ ਕਰਦੇ ਹੋਏ ਇੱਕ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਕਿ ਜਿਨ੍ਹਾਂ ਨੇ ਤੇ ਕਥਾ ਸੁਣਨੀ ਹੈ ਉਹ ਕਥਾ ਦੇ ਵਿੱਚ ਬੈਠ ਜਾਓ ਪਰ ਜੇ ਇੱਕ ਵਾਰੀ ਕਥਾ ਦੇ ਵਿੱਚ ਬੈਠ ਗਏ ਫਿਰ ਉੱਠ ਕੇ ਨਾ ਜਾਇਓ ਮੈਨੂੰ ਇੰਨਾ ਦੁੱਖ ਹੁੰਦਾ ਕਥਾ ਕਰਦੇ ਦੇ ਵਿੱਚੋਂ ਕੋਈ ਉੱਠ ਕੇ ਜਾਵੇ ਜਿਵੇਂ ਮੇਰਾ ਕੋਈ ਮੁੰਡਾ ਹੀ ਮਰ ਗਿਆ ਹੁੰਦਾ ਦੇਖ ਲਓ ਇੰਨਾ ਮਹਾਤਮ ਹੈ ਕਥਾ ਦੇ ਵਿੱਚੋਂ ਉੱਠ ਕੇ ਜਾਣ ਦਾ ਕਿੰਨਾ ਦੁੱਖ ਹੋਵੇਗਾ ਵੱਡੇ ਬੜੇ ਤਗੜੇ ਵਿਦਵਾਨ ਸਨ ਉਹ ਗਿਆਨੀ ਮਾਨ ਸਿੰਘ ਝੌਰ ਅੱਜ ਤੱਕ ਉਹਨਾਂ ਵਰਗਾ ਫਿਲਾਸਫਰ ਕੋਈ ਨਹੀਂ ਹੋਇਆ ਫਿਰ ਇੱਕ ਗੱਲ ਹੋਰ ਕਹਿੰਦੇ ਕਹਿੰਦੇ ਜਿਹੜੀ ਬੀਬੀ ਜੇ ਕਿਤੇ ਬੱਚਾ ਰੋਵੇ ਜਾਂ ਜਿੱਦ ਕਰੇ ਜਾਂ ਸ਼ੈਤਾਨੀ ਕਰੇ ਕਹਿੰਦੇ ਜੇ ਉਹ ਆਪਣੇ ਬੱਚੇ ਨੂੰ ਲੈ ਕਰਕੇ ਪਿਛਲੇ ਬੰਨੇ ਚਲੇ ਜਾਂਦੀ ਹੈ ਜਾਂ ਬਾਹਰ ਜਾ ਕੇ ਚੁੱਪ ਕਰਾਉਣ ਚਲੀ ਜਾਂਦੀ ਹੈ ਅਸਲ ਵਿੱਚ ਸਿਆਣੀ ਉਹ ਹੈ ਸੁਹਾਗਣ ਉਹ ਹੈ ਉਹ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਣਵੰਤੀ ਤੇ ਸੁਚੱਜੀ ਤੇ ਕੁਚੱਜੀ ਤਿੰਨ ਦਰਜੇ ਆਉਂਦੇ ਨੇ ਨਾ ਕਹਿੰਦੇ ਜਿਹੜਾ ਤੇ ਬੱਚੇ ਨੂੰ ਲੈ ਕੇ ਆਪੇ ਹੀ ਚਲੀ ਜਾਂਦੀ ਹੈ ਕਿ ਮੇਰਾ ਬੱਚਾ ਰੋਂਦਾ ਹੈ ਤੇ ਮੈਂ ਚੁੱਪ ਕਰਾਵਾਂ, ਕਹਿੰਦੇ ਅਸਲ ਵਿੱਚ ਉਹ ਸੁਚੱਜੀ ਹੈ, ਉਹ ਗੁਣਵੰਤੀ ਹੈ, ਉਹਦੇ ਵਿੱਚ ਸਾਰੇ ਗੁਣ ਭਰਪੂਰ ਨੇ ਸੁਹਾਗਣਾ ਵਾਲੇ, ਕਿ ਮੈਂ ਕਿਵੇਂ ਆਪਣੇ ਬੱਚੇ ਨੂੰ ਬਚਾਉਣਾ। ਤੇ ਇਹ ਸਾਨੂੰ ਵਾਰ ਵਾਰ ਬੇਨਤੀਆਂ ਕਰਨ ਦੀ ਕਿਉਂ ਲੋੜ ਪਵੇ, ਜੇ ਸਾਨੂੰ ਆਪੋ ਹੀ ਗਿਆਨ ਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਸ ਦਾ ਬੁਰਾ ਨਾ ਮਨਾਇਓ ਕਿ ਇਹ ਗੱਲਾਂ, ਕਿਉਂ ਇਹ ਸਾਡੇ ਗੁਣ ਵਾਲੀਆਂ ਗੱਲਾਂ ਨੇ, ਅਸੀਂ ਵੀ ਮਹਾਂਪੁਰਸ਼ਾਂ ਤੋਂ ਸਿੱਖੀਆਂ ਆ। ਮਹਾਂਪੁਰਸ਼ਾਂ ਨੇ ਦੱਸਿਆ ਕਿ ਇਹੀ ਗੁਣ ਹੁੰਦੇ ਨੇ ਸਰੋਤਿਆਂ ਦੇ, ਕਿ ਕਥਾ ਕੀਰਤਨ ਸਤ ਸੰਗਤ ਦੇ ਵਿੱਚ ਜਦੋਂ ਬੈਠਣਾ ਕਿਵੇਂ ਸਾਵਧਾਨ ਮਨ ਦੇ ਨਾਲ ਬੈਠਣਾ ਹੈ। ਸੋ ਹੁਣ ਅਸੀਂ ਸਿਮਰਨ ਦੇ ਵਿੱਚ ਸਾਰਿਆਂ ਨੇ ਜੁੜ ਕਰਕੇ ਮਾਲਕ ਦੀ ਸਿਫਤ ਕਰਨੀ ਹੈ। ਸਭ ਨੂੰ ਇਹੀ ਬੇਨਤੀ ਹੈ ਕਿ ਭਾਈ ਜਿਹੜੇ 7-8 ਦਿਨ ਬਾਕੀ ਰਹਿ ਗਏ ਨੇ ਸਾਡੇ, ਵੱਧ ਚੜ੍ਹ ਕਰਕੇ ਗੁਰੂ ਦੀਆਂ ਹਾਜ਼ਰੀਆਂ ਭਰ ਕਰਕੇ ਲਾਹਾ ਪ੍ਰਾਪਤ ਕਰੀਏ, ਸਿਮਰਨ ਕਰੀਏ। ਦੇਖ ਲਓ ਫਿਰ ਇਹ ਸਮਾਂ ਕਦੋਂ ਆਉਣਾ, ਉਸ ਸਮੇਂ ਦੀ ਉਡੀਕ ਕਰਨ ਵਾਸਤੇ ਅਸੀਂ ਇਹੀ ਉਹ ਪਾਣੀ ਦੇ ਤੇ ਮੱਛੀ ਦੇ ਵਾਂਗ ਜਿਵੇਂ ਪ੍ਰੇਮ ਹੈ ਉਹ ਨਿਭਾਉਂਦੇ ਹੋਏ ਇਹਨਾਂ 7-8 ਦਿਨਾਂ ਦੇ ਵਿੱਚ ਪੂਰਾ ਪੂਰਾ ਲਾਭ ਲੈ ਲਈਏ। ਗਰੀਬ ਨਿਵਾਜ ਰਹਿਮਤ ਕਰਨ, ਭੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਵੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸ਼ਮੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।